दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी भाई जोगा सिंह दा। प्रसंग इथों तक पहुंचा है कि सतगुरु गोविंद सिंह सच्चे पातशाह जी ने सारयां नूं सुनाया कि बड़े सिखी दे सिदक नूं धारण करके रख्या भाई जोगा सिंह ने कि लावां नूं विचकार ही छड के साडे वल तुर पिया पर रस्ते दे विच जदों हुशियारपुर पहुंचा ते मन वेसवा नूं देख के भुल गया। सतगुरु गोविंद सिंह सच्चे पातशाह जी कहिंदे ने कि मैं फिर उस वेले जाके इहदी रख्या कीती। कल इथों तक कथा पहुंची सी अज मैं इथों अगे प्रारंभ करदा। बिगड़े धर्म नरक में जाहै मुझ गुर करे कहां फल पहै। ग्रंथाकार भाई संतोख सिंह जी लिखते ने कि सारयां नूं सुना के सतगुरु गोविंद सिंह सच्चे पातशाह जी कहिंदे ने कि मैं विचारिया कि जेकर इहदी रख्या ना करांगा इहदा धर्म विगड़ जाएगा ते जदों धर्म विगड़ जाएगा फिर नरकां दे विच पवेगा। मुझ गुर करे कहां फल पैहै। फिर मैं सोचिया कि मैनूं इहने गुरु धारण कीता होया जोगा सिंह ने ते जे मैं इस वेले इहदी रख्या ना कीती ते इहनूं गुरु धारण दा की फल प्राप्त होवेगा। या सम सिख आयस अनुसारी जेकर भूल जाए एक बारी। भाई जोगा सिंह वर्गा सिदकी सिख होवे ते जेकर कदे रब सबबी ओ भुल जावे ओ गलती करे ते जेकर उस वेले गुरु ओदी रख्या नहीं करदा ते फिर गुरु धारण दा फायदा ही की होया लाभ ही की होया। तो गुर सिख को लेत बचाए किसु बेपत में जे पर जाए। सतगुरु गोविंद सिंह जी कहिंदे ने कि जेकर ऐसा सिख कदे कोई गलती करन लगे ते फिर गुरु दा ए फर्ज बनदा कि उस सिख दी सहायता करके उस नूं पाप तों बचा लवे। किसो विपत में जे पर जाए पाप के किसी भी विपता दे विच जदों कोई गुरु दा सिख पैंदा है ते गुरु दा फर्ज बनदा है कि अपने सिख दी सहायता करे पाप तों ते विपता तों उन्नू बचावे। इसके सम सिख गुर सम मोहे क्यों न उच्च पद प्राप्त होए। सतगुरु गोविंद सिंह जी कहिंदे ने कि जोगा सिंह वर्गा सिख होवे ते मेरे वर्गा गुरु होवे ते फिर सिख नूं किवें उच्ची पदवी दी प्राप्ति नहीं होवेगी। इस तरीके दी सारी वार्ता सतगुरु गोविंद सिंह सच्चे पातशाह जी ने सारयां नूं सुनाई है। हुण मैं कल भी इस गल दा जिक्र कीता सी ਕਿ ਭਾਈ ਜੋਗਾ ਸਿੰਘ ਦੀ ਜਿਹੜੀ ਸਾਖੀ ਹੈ ਬਹੁਤ ਪ੍ਰਚਲਿਤ ਹੈ, ਬਹੁਤਿਆਂ ਨੇ ਬਹੁਤੀ ਵਾਰੀ ਸੁਣੀ ਹੈ ਤੇ ਬਹੁਤਿਆਂ ਨੇ ਬਹੁਤਿਆਂ ਤੋਂ ਸੁਣੀ ਹੋਵੇਗੀ। ਭਾਵ ਕੇ ਵੱਖ ਵੱਖ ਇਤਿਹਾਸਕਾਰਾਂ ਨੇ ਇਸ ਕਥਾ ਨੂੰ ਲਿਖਿਆ ਤੇ ਆਪਣੇ ਆਪਣੇ ਢੰਗ ਦੇ ਨਾਲ ਉਹਨਾਂ ਨੇ ਬਿਆਨ ਕੀਤਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਦੋ ਚਾਰ ਗੱਲਾਂ ਦੀ ਵਿਚਾਰ ਕਰ ਲੈਣੀ ਯੋਗ ਮੈਂ ਸਮਝਦਾ ਹਾਂ। ਪਹਿਲੀ ਤੇ ਗੱਲ ਇਹ ਹੈ ਕਿ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੱਕ ਲਾਂ ਲਈ ਸੀ, ਬਾਕੀ ਤਿੰਨ ਲਾਵਾਂ ਨਹੀਂ ਸਨ ਲਈਆਂ ਤੇ ਜੋਗਾ ਸਿੰਘ ਇੱਕ ਲਾਂ ਤੋਂ ਬਾਅਦ ਤਿੰਨ ਲਾਵਾਂ ਨੂੰ ਛੱਡ ਕੇ ਵਾਪਸ ਆ ਗਿਆ। ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ, ਇਹ ਵੀ ਇੱਕ ਲਾਂ ਦਾ ਹੀ ਜ਼ਿਕਰ ਕਰਦੇ ਨੇ। ਇੱਕ ਲਾਂ ਜਦੋਂ ਲਈ ਤੇ ਦੂਜੀ ਲਾਮ ਅਜੇ ਨਹੀਂ ਸੀ ਲਈ, ਇੰਨੇ ਚਿਰ ਨੂੰ ਸਤਿਗੁਰਾਂ ਦਾ ਹੁਕਮਨਾਮਾ ਸਿੱਖ ਨੇ ਫੜਾ ਦਿੱਤਾ ਸੀ। ਇਸ ਤੋਂ ਇਲਾਵਾ ਕਈ ਕਈ ਇਤਿਹਾਸਕਾਰਾਂ ਨੇ ਦੋ ਲਾਵਾਂ ਦਾ ਜ਼ਿਕਰ ਕੀਤਾ ਹੈ ਕਿ ਦੋ ਜਦੋਂ ਲਾਵਾਂ ਲੈ ਲਈਆਂ ਸਨ ਉਦੋਂ ਬਾਅਦ ਹੁਕਮ ਮਿਲਿਆ ਤੇ ਬਾਕੀ ਦੀਆਂ ਰਹਿੰਦੀਆਂ ਦੋ ਲਾਵਾਂ ਨੂੰ ਛੱਡ ਕੇ ਉਹ ਫਿਰ ਆ ਗਿਆ ਸੀ। ਇਸ ਤੋਂ ਇਲਾਵਾ ਕਈ ਕਈ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿ ਤਿੰਨ ਲਾਵਾਂ ਲੈ ਲਈਆਂ ਸਨ, ਸਿਰਫ ਇੱਕੋ ਹੀ ਲਾਂ ਰਹਿੰਦੀ ਸੀ ਬਾਕੀ ਲੈਣ ਵਾਲੀ, ਉਹਨੂੰ ਛੱਡ ਕੇ ਇਹ ਵਾਪਸ ਪਰਤ ਆਇਆ। ਜ਼ਿਆਦਾਤਰ ਜਿਹੜੀ ਮਸ਼ਹੂਰ ਕਥਾ ਹੈ ਉਹ ਇਸ ਤਰ੍ਹਾਂ ਮੰਨੀ ਜਾਂਦੀ ਹੈ ਕਿ ਤਿੰਨ ਲਾਵਾਂ ਲੈ ਲਈਆਂ ਸਨ, ਸਿਰਫ ਇੱਕੋ ਹੀ ਲਾਂ ਬਾਕੀ ਰਹਿੰਦੀ ਸੀ ਤੇ ਜੋਗਾ ਸਿੰਘ ਨੂੰ ਹੁਕਮ ਮਿਲ ਗਿਆ ਤੇ ਜੋਗਾ ਸਿੰਘ ਉਥੋਂ ਫਿਰ ਵਾਪਸ ਪਰਤ ਆਇਆ। ਇਸੇ ਹੀ ਤਰੀਕੇ ਦੇ ਨਾਲ ਜਿਹੜਾ ਅੱਗੇ ਬਿਆਨ ਆਉਂਦਾ ਹੈ ਕਿ ਵੇਸਵਾ ਦੇ ਦਰਵਾਜੇ ਤੋਂ ਮੁੜਿਆ, ਹੁਣ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਬਿਆਨ ਕੀਤਾ ਹੈ ਕਿ ਜਿੰਨਾ ਚਿਰ ਰਾਤ ਦਾ ਹਨੇਰਾ ਪਸਰਿਆ ਰਿਹਾ ਉਨਾ ਚਿਰ ਅਗਿਆਨਤਾ ਦਾ ਹਨੇਰਾ ਵੀ ਮਨ ਦੇ ਵਿਚ ਰਿਹਾ ਤੇ ਵੇਸਵਾ ਦੇ ਲਾਗੇ ਜਾਣ ਦੀ ਜੋਗਾ ਸਿੰਘ ਚਾਹ ਲਗਾਤਾਰ ਕਰਦਾ ਰਿਹਾ। ਪਰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਜਦੋਂ ਹੀ ਦਿਨ ਦਾ ਚੜਾਅ ਹੋਇਆ ਤੇ ਪ੍ਰਕਾਸ਼ ਹੋਇਆ ਤੇ ਜੋਗਾ ਸਿੰਘ ਦੇ ਮਨ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਆਪਣੇ ਆਪ ਹੀ ਉਹਨੇ ਆਪਣੀ ਗਲਤੀ ਨੂੰ ਮੰਨਿਆ ਤੇ ਉਥੋਂ ਪਰਤ ਆਇਆ। ਪਰ ਇਸ ਤੋਂ ਇਲਾਵਾ ਇਹ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਆਪਣੇ ਆਪ ਨਹੀਂ ਸੀ ਮੁੜਿਆ, ਜੋਗਾ ਸਿੰਘ ਨੂੰ ਪਹਿਰੇ ਵਾਲੇ ਨੇ ਮੋੜਿਆ ਸੀ, ਝਿੜਕ ਕੇ ਮੋੜਿਆ ਸੀ, ਜਿਹੜੇ ਪਹਿਰੇ ਵਾਲੇ ਸਵੈਮ ਸਤਿਗੁਰੂ ਗੋਬਿੰਦ ਸਿੰਘ ਜੀ ਬਣੇ ਹੋਏ ਸਨ। ਇਸੇ ਤਰੀਕੇ ਦੇ ਨਾਲ ਵੱਖ ਵੱਖ ਇਤਿਹਾਸਕਾਰਾਂ ਨੇ ਵੱਖਰੇ ਵੱਖਰੇ ਮਤ ਦੇ ਨਾਲ ਇਸ ਨੂੰ ਪੇਸ਼ ਕੀਤਾ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਸਾਖੀ ਨੂੰ ਬਿਆਨ ਕੀਤਾ ਹੈ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਚੁੱਕਾ ਹਾਂ। ਇਸ ਤੋਂ ਇਲਾਵਾ ਨਾਮਧਾਰੀ ਪੰਥ ਦੇ ਮਹਾਨ ਵਿਦਵਾਨ ਕਵੀ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਵਿ ਭੂਸ਼ਣ ਦੀ ਉਪਾਧੀ ਦੇ ਨਾਲ ਨਿਵਾਜਿਆ। ਕਾਵਿ ਦਾ ਮਤਲਬ ਕਵਿਤਾ ਤੇ ਭੂਸ਼ਣ ਤੋਂ ਭਾਵ ਗਹਿਣਾ, ਇਹਦਾ ਭਾਵ ਹੁੰਦਾ ਕਿ ਕਵਿਤਾ ਦਾ ਗਹਿਣਾ, ਇਹ ਉਪਾਧੀ ਹਾਸਲ ਸੀ ਕਵੀ ਜੀਵਨ ਸਿੰਘ ਜੀ ਨੂੰ। ਉਹਨਾਂ ਨੇ ਵੀ ਇਸ ਜੋਗਾ ਸਿੰਘ ਦੀ ਸਾਖੀ ਨੂੰ ਬਿਆਨ ਕੀਤਾ ਹੈ। ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਉਹਨਾਂ ਨੇ ਇਸ ਕਥਾ ਨੂੰ ਬਿਆਨ ਕੀਤਾ ਹੈ ਉਹ ਮੈਂ ਚੰਦ ਮਿੰਟਾਂ ਦੇ ਵਾਸਤੇ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਕਵੀ ਜੀਵਨ ਸਿੰਘ ਜੀ ਕਹਿੰਦੇ ਨੇ ਕਿ ਕਰੀਬ 10 ਕੁ ਸਾਲਾਂ ਦੀ ਉਮਰ ਸੀ ਜਦੋਂ ਜੋਗਾ ਸਿੰਘ ਜੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ ਤੇ ਜਦੋਂ ਜੋਗਾ ਸਿੰਘ ਪਹੁੰਚਿਆ ਆਪਣੇ ਮਾਤਾ ਪਿਤਾ ਦੇ ਨਾਲ ਛੋਟੀ ਅਵਸਥਾ ਦੇ ਵਿੱਚ ਸਤਿਗੁਰਾਂ ਦੇ ਹਜ਼ੂਰ, ਛੋਟਾ ਜਿਹਾ ਬਾਲਕ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਾਲਕਾ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮੇਰਾ ਨਾਮ ਹੈ ਜੋਗਾ। ਇਸ ਪੱਖ ਦੇ ਵਿੱਚ ਵੀ ਦੋ ਵਿਚਾਰ ਨੇ। ਕਈ ਤੇ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਂ ਪੁੱਛਿਆ ਤੇ ਕਹਿੰਦਾ ਜੀ ਮੇਰਾ ਨਾਮ ਜੋਗਾ, ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਕਿਹਦੇ ਜੋਗਾ, ਤੇ ਜੋਗੇ ਨੇ ਆਖਿਆ ਸੱਚੇ ਪਾਤਸ਼ਾਹ ਤੁਹਾਡੇ ਜੋਗਾ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਪਰ ਕਵੀ ਜੀਵਨ ਸਿੰਘ ਜੀ ਨੇ ਇਸ ਘਟਨਾ ਨੂੰ ਥੋੜਾ ਵੱਖਰੇ ਢੰਗ ਦੇ ਨਾਲ ਬਿਆਨ ਕੀਤਾ ਹੈ। ਕਵੀ ਜੀਵਨ ਸਿੰਘ ਜੀ ਆਪਣੇ ਬਿਆਨ ਦੇ ਵਿੱਚ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੋਟਾ ਬੱਚਾ ਜਾਣ ਕੇ ਬੁਲਾਇਆ, ਸਤਿਗੁਰੂ ਜੀ ਕਹਿੰਦੇ ਨੇ ਤੇਰਾ ਨਾਮ ਕੀ ਹੈ? ਕਹਿੰਦਾ ਜੀ ਜੋਗਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਹਦੇ ਜੋਗਾ? ਕਹਿਣ ਲੱਗਾ ਸੱਚੇ ਪਾਤਸ਼ਾਹ ਇਸ ਗੱਲ ਦਾ ਤੇ ਨਹੀਂ ਗਿਆਨ, ਇਸ ਗੱਲ ਦਾ ਤੇ ਨਹੀਂ ਪਤਾ, ਜੇ ਹੁਕਮ ਹੋਵੇ ਤੇ ਆਪਣੇ ਮਾਤਾ ਪਿਤਾ ਤੋਂ ਪੁੱਛ ਆਉਣਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਜਾ ਪੁੱਛਿਆ। ਆਪਣੇ ਮਾਤਾ ਪਿਤਾ ਦੇ ਕੋਲ ਗਿਆ, ਜਾ ਕੇ ਵਾਰਤਾ ਦੱਸੀ ਕਿ ਸਤਿਗੁਰੂ ਜੀ ਮੈਨੂੰ ਕਹਿੰਦੇ ਨੇ ਨਾਂ ਤੇ ਤੇਰਾ ਜੋਗਾ, ਤੂੰ ਕਿਹਦੇ ਜੋਗਾ ਹੈ? ਤੇ ਉਹ ਤੇ ਪਹਿਲਾਂ ਹੀ ਗੁਰੂ ਜੀ ਦੇ ਸਿੱਖ ਸਨ। ਉਹ ਕਹਿੰਦੇ ਨੇ ਜਾ ਬੇਟਾ, ਜਾ ਕੇ ਸਤਿਗੁਰੂ ਨੂੰ ਆਖ ਗੁਰੂ ਜੀ ਮੈਂ ਤੁਹਾਡੇ ਹੀ ਜੋਗਾ। ਤੇ ਫੇਰ ਆਣ ਕੇ ਜੋਗਾ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਤੇਰੇ ਜੋਗਾ। ਸਤਿਗੁਰਾਂ ਨੇ ਬਚਨ ਕੀਤਾ, ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਇਸੇ ਕਰਕੇ ਤੇ ਸਤਿਗੁਰਾਂ ਨੇ ਰੱਖਿਆ ਕੀਤੀ ਸੀ। ਹੁਣ ਕਵੀ ਜੀਵਨ ਸਿੰਘ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ। ਇਸ ਤੋਂ ਇਲਾਵਾ ਕਵੀ ਜੀਵਨ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਪਹੁੰਚਾ ਤੇ ਜਦੋਂ ਡੋਲਣ ਲੱਗਾ ਤੇ ਪਹਿਰੇਦਾਰ ਬਣ ਗਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੇ ਪਹਿਰੇ ਵਾਲੇ ਨੇ ਰੋਕਿਆ। ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਕਈਆਂ ਨੇ ਇਹ ਗੱਲ ਲਿਖੀ ਹੈ ਕਿ ਪਹਿਰੇ ਵਾਲੇ ਨੇ ਰੋਕਿਆ, ਝਿੜਕਿਆ ਕਿ ਤੂੰ ਇੱਥੇ ਕੀ ਕਰ ਰਿਹਾ। ਇਸੇ ਤਰੀਕੇ ਦੇ ਨਾਲ ਬਿਆਨ ਕੀਤਾ ਹੈ ਕਵੀ ਜੀਵਨ ਸਿੰਘ ਜੀ ਨੇ। ਉਹ ਆਪਣੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਪਹਿਰੇ ਵਾਲੇ ਨੇ ਕਿਵੇਂ ਝਿੜਕਿਆ ਜੋਗਾ ਸਿੰਘ ਨੂੰ। ਕਵੀ ਜੀ ਲਿਖਦੇ ਨੇ, ਅੱਖਾਂ ਲਾਲ ਕਰਕੇ ਪਹਿਰੂ ਕਹਿਣ ਲੱਗਾ, ਸਿੱਖਾ ਸੁਰਤ ਕਰ ਹੋ ਹੁਸ਼ਿਆਰ ਤੇ ਸਹੀ, ਮੋਤੀ ਹਾਰ ਦਾ ਡਿੱਗੇ ਪਿਆ ਵਿੱਚ ਵਹਿਣੀ, ਸੰਭਲ ਪੈਰ ਜ਼ਰਾ ਕਰ ਵਿਚਾਰ ਤੇ ਸਹੀ, ਦਸਵੇਂ ਪਾਤਸ਼ਾਹ ਦਾ ਸਿੰਘ ਜਾਪਦਾ ਏ, ਮੂੰਹੋਂ ਖੋਲ ਕੇ ਦੇ ਦੀਦਾਰ ਤੇ ਸਹੀ, ਵਿੱਚ ਅੰਮ੍ਰਿਤ ਦੇ ਜ਼ਹਿਰ ਕਿਉਂ ਘੋਲਦਾ ਏ, ਝਾਤੀ ਦਿਲ ਅੰਦਰ ਜ਼ਰਾ ਮਾਰ ਤੇ ਸਹੀ, ਚੱਲ ਕਾਰੇ ਇਸ਼ਨਾਨ ਤੇ ਪੜ ਬਾਣੀ, ਜਿੱਤੀ ਹੋਈ ਬਾਜ਼ੀ ਕਾਹਨੂੰ ਹਾਰਦਾ ਏ, ਜੀਵਨ ਛੱਡ ਸਵਰਗਾਂ ਦੇ ਸੁੱਖ ਸਾਰੇ, ਵਿੱਚ ਦੋਜਕਾਂ ਦੇ ਛਾਲਾਂ ਮਾਰਦਾ ਏ। ਇਸ ਤਰ੍ਹਾਂ ਝਿੜਕਿਆ ਕਿ ਅੰਮ੍ਰਿਤ ਦਾ ਵੇਲਾ ਏ, ਸਿੱਖਾ ਵੇਖ ਤੂੰ ਤੇ ਗੁਰੂ ਦਾ ਸਿੱਖ ਹੈ, ਇਸ਼ਨਾਨ ਕਰ, ਜਾ ਕੇ ਨਾਮ ਜਪ, ਬਾਣੀ ਪੜ, ਤੂੰ ਇਸ ਮਨੁੱਖੀ ਜੀਵਨ ਦੇ ਵਿੱਚ ਜ਼ਹਿਰ ਨਾ ਘੋਲ, ਜਾਣ ਬੁੱਝ ਕੇ ਤੂੰ ਸਵਰਗਾਂ ਦੇ ਸੁੱਖ ਨੂੰ ਛੱਡ ਕੇ ਨਰਕਾਂ ਦੇ ਵਿੱਚ ਛਾਲਾਂ ਕਿਉਂ ਮਾਰਦਾ। ਇਸ ਤਰ੍ਹਾਂ ਝਿੜਕਿਆ। ਜਦੋਂ ਪਹਿਰੇਦਾਰ ਨੇ ਝਿੜਕਿਆ, ਜੋਗਾ ਪਿਛਾਂ ਪਰਤਿਆ, ਸੁਰਤ ਆਈ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਨਾਲ ਪ੍ਰੀਤੀ ਜੁੜੀ ਤੇ ਫਿਰ ਜੋਗਾ ਉਥੋਂ ਤੁਰ ਪਿਆ। ਬੀਤੀ ਰਾਤ ਪ੍ਰਭਾਤ ਨੂੰ ਸਿੱਖ ਤੁਰਿਆ, ਦਿਲ ਵਿੱਚ ਵਿਚਾਰਾਂ ਵਿਚਾਰਦਾ ਏ, ਕਹਿੰਦਾ ਭਲਾ ਹੋਇਆ ਨਹੀਂ ਸਿੱਖੀ ਨੂੰ ਦਾਗ ਲੱਗਾ, ਪੜਦਾ ਰਹਿ ਗਿਆ ਸੱਚੀ ਸਰਕਾਰ ਦਾ ਏ, ਗੁਰਾਂ ਪਾਸ ਨੀ ਖੋਲਣਾ ਭੇਦ ਜਾ ਕੇ। ਅਜੇ ਵੀ ਜੋਗਾ ਸਿੰਘ ਦੇ ਮਨ ਦੇ ਵਿੱਚ ਇਹ ਖਿਆਲ ਹੈ, ਇਹ ਜਿਹੜੀ ਗੱਲ ਹੈ ਨਾ, ਇਹ ਸਤਿਗੁਰਾਂ ਦੇ ਕੋਲ ਨਸ਼ਰ ਨੀ ਕਰਨੀ, ਜ਼ਾਹਰ ਨੀ ਕਰਨੀ। ਗੁਰਾਂ ਪਾਸ ਨੀ ਖੋਲਣਾ ਭੇਦ ਜਾ ਕੇ, ਪਤਾ ਲੱਗ ਜਾਏ ਨਾ ਇਸ ਕਾਰ ਦਾ ਏ, ਰਸਤੇ ਵਿੱਚ ਵਿਚਾਰਾਂ ਦੇ ਮੈਲ ਜੀਵਨ ਢਾ ਲੈਂਦਾ ਤੇ ਕਦੇ ਉਸਾਰ ਦਾ ਏ, ਸਾਡੇ ਹੁਕਮ ਨੂੰ ਪਾਲ ਵਿਖਾਲੇ ਆਈ, ਮੁਖੋਂ ਕਰਨਗੇ ਗੁਰੂ ਵਡਿਆਈ ਤੇਰੀ, ਕਹਿਣ ਦੀਨ ਦਿਆਲ ਦਿਆਲ ਹੋ ਕੇ, ਤਨ ਤੂੰ ਤੇ ਤਨ ਕਮਾਈ ਤੇਰੀ। ਜੋਗਾ ਸਿੰਘ ਨੇ ਵਿਚਾਰਿਆ ਕਿ ਜਦੋਂ ਪਹੁੰਚਾਂਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਵਡਿਆਈ ਕਰਨਗੇ ਕਿ ਤਨ ਜੋਗਾ ਸਿੰਘ ਤੂੰ ਹੈ ਤੇ ਤਨ ਤੇਰੀ ਕਮਾਈ ਹੈ, ਕਿ ਵਿਆਹ ਨੂੰ ਅਧੂਰਾ ਛੱਡ ਕੇ ਸਾਡੇ ਹੁਕਮ ਦੀ ਤਾਮੀਲ ਕਰਕੇ ਤੂੰ ਸਾਡੇ ਕੋਲ ਪਹੁੰਚ ਗਿਆ, ਬੜੀ ਸਤਿਗੁਰੂ ਜੀ ਮੇਰੀ ਵਡਿਆਈ ਕਰਨਗੇ। ਇਸੇ ਲਹਿਰ ਦੇ ਵਿੱਚ ਨਜ਼ਦੀਕ ਪਹੁੰਚਾ, ਕਈ ਲਾ ਚੜਾ ਬਣਾ ਰਿਹਾ ਸੀ, ਮਨਾ ਪਹੁੰਚੇ ਪੂਰੀ ਆਨੰਦ ਆਨੰਦ ਹੋਸੈ, ਪ੍ਰੀਤਮ ਲੈਣਗੇ ਉੱਠ ਕੇ ਸਾਰ ਤੇਰੀ, ਪਤਾ ਲੱਗੂ ਜਾਂ ਛੱਡੀਆਂ ਦੋ ਲਾਵਾਂ, ਸੰਗਤ ਵਿੱਚ ਹੋ ਜਾਊ ਵਿਚਾਰ ਤੇਰੀ, ਗੁਰੂ ਛਾਤੀ ਦੇ ਨਾਲ ਲਗਾ ਲੈਸਣ, ਸਿੱਖ ਕਰਨਗੇ ਇੱਜ਼ਤ ਅਪਾਰ ਤੇਰੀ, ਪਰ ਗੱਲ ਇਸ ਨੂੰ ਰੱਖੇ ਛੁਪਾ ਜੇ ਕਰ, ਜਿੱਤ ਜਾਏਗਾ ਹੁੰਦੀ ਨੀ ਹਾਰ ਤੇਰੀ। ਪਰ ਜੋਗਾ ਸਿੰਘ ਨੇ ਵਿਚਾਰਿਆ ਕਿ ਜੇ ਹੁਸ਼ਿਆਰਪੁਰ ਵਾਲੀ ਗੱਲ ਨੂੰ ਲੁਕਾ ਕੇ ਰੱਖੇਗਾ, ਜਿੱਤ ਜਾਏਗਾ ਹੁੰਦੀ ਨੀ ਹਾਰ ਤੇਰੀ, ਜਿੱਤ ਜਾਏਗਾ ਜੋਗਾ ਸਿੰਘ ਬਾਜੀ, ਫਿਰ ਤੇਰੀ ਕਦੇ ਹਾਰ ਨੀ ਹੋਵੇਗੀ। ਇਸੇ ਲਹਿਰ ਦੇ ਵਿੱਚ ਨਜ਼ਦੀਕ ਪਹੁੰਚਾ, ਕਈ ਲਾ ਚੜਾ ਬਣਾ ਰਿਹਾ ਸੀ, ਜੋਗਾ ਜੋਗੇ ਦਾ ਜੋਗ ਦੇ ਨਸ਼ੇ ਅੰਦਰ ਵਾਂਗ ਜੋਗੀਆਂ ਦੇ ਝੂਟੇ ਲਾ ਰਿਹਾ ਸੀ। ਇਸੇ ਲਹਿਰ ਦੇ ਵਿੱਚ ਹੀ ਕਵੀ ਜੀਵਨ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਪਹੁੰਚਾ ਜੋਗਾ ਸਿੰਘ, ਤੇ ਜਦੋਂ ਜੋਗਾ ਸਿੰਘ ਦਰਬਾਰ ਦੇ ਵਿੱਚ ਪਹੁੰਚਾ ਤੇ ਕੀ ਵੇਖਦਾ, ਗੱਲਾਂ ਹੀ ਨਹੀਂ ਆ ਰਹੀਆਂ ਨੇ, ਸਭਾ ਸਜੀ ਹੋਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ। ਜਦੋਂ ਜੋਗਾ ਸਿੰਘ ਸਾਹਮਣੇ ਪਹੁੰਚਿਆ ਤੇ ਕੀ ਦੇਖਦਾ, ਸਤਿਗੁਰਾਂ ਦੇ ਤੇ ਨੇਤਰ ਬੰਦ ਨੇ, ਸਿਰਫ ਨੇਤਰ ਹੀ ਨਹੀਂ ਬੰਦ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਂਗਲਾਰੇ ਨੇ, ਸਹੁਰੇ ਨੇ ਆਸਣ ਤੇ ਬੈਠੇ ਬੈਠੇ, ਤੇ ਜੋਗਾ ਸਿੰਘ ਨੂੰ ਤੇ ਬੜੀ ਆਸ ਸੀ, ਬੜਾ ਸਤਿਕਾਰ ਹੋਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਵਡਿਆਈ ਕਰਨਗੇ, ਤੇ ਜੋਗਾ ਸਿੰਘ ਨੂੰ ਕਿਸੇ ਨੇ ਆਏ ਨੂੰ ਜੀ ਆਇਆ ਵੀ ਨਾ ਆਖਿਆ। ਕਵੀ ਜੀਵਨ ਸਿੰਘ ਜੀ ਕਹਿੰਦੇ ਨੇ ਸਤਿਗੁਰਾਂ ਨੇ ਹੀ ਆਖਣਾ ਸੀ, ਉਹ ਤੇ ਸਹੁਰੇ ਨੇ ਆਸਣ ਤੇ ਬੈਠੇ ਬੈਠੇ ਜੀ ਆਇਆ, ਫਿਰ ਕਿੰਨੇ ਆਖਣਾ ਸੀ। ਜੋਗਾ ਸਿੰਘ ਦਾ ਮਨ ਜਰਾ ਔਖਾ ਹੋ ਗਿਆ, ਰੋਹ ਦੇ ਵਿਚ ਆਇਆ, ਕਾਲੇ ਕਦਮਾਂ ਦੇ ਨਾਲ ਸਤਿਗੁਰਾਂ ਦੇ ਆਸਣ ਦੇ ਲਾਗੇ ਪਹੁੰਚਾ, ਤੇ ਜਾ ਕੇ ਕਰੜੇ ਹੱਥਾਂ ਦੇ ਨਾਲ ਜੋਗਾ ਸਿੰਘ ਨੇ ਸਤਿਗੁਰਾਂ ਦੇ ਦੋਵਾਂ ਚਰਨਾਂ ਨੂੰ ਕੁੱਟਿਆ, ਕਹਿੰਦਾ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਜੀ ਉੱਠੇ, ਅੱਖਾਂ ਖੋਲੀਆਂ, ਕਹਿੰਦੇ ਆ ਵੀ ਜੋਗਾ ਸਿੰਘ, ਤੇਰੀ ਉਡੀਕ ਬੜੀ ਸੀ। ਜੋਗਾ ਸਿੰਘ ਕਹਿੰਦਾ ਸੱਚੇ ਪਾਤਸ਼ਾਹ, ਉਹ ਤੇ ਮੈਂ ਵੇਖ ਹੀ ਲਿਆ ਜਿੰਨੀ ਉਡੀਕ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਐਸੀ ਗੱਲ ਨਹੀਂ ਹੈ, ਤੇਰੀ ਉਡੀਕ ਬੜੀ ਸੀ। ਜੋਗਾ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਚਲੋ ਮੰਨ ਲਿਆ, ਉਡੀਕ ਬੜੀ ਸੀ, ਮੈਂ ਆ ਵੀ ਗਿਆ, ਪਰ ਸੱਚੇ ਪਾਤਸ਼ਾਹ ਮੈਨੂੰ ਇਹ ਗੱਲ ਦੱਸੋ ਕਿ 2 ਘੰਟੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਵਿੱਚ ਤੁਸੀਂ ਆਣ ਕੇ ਕੀਰਤਨ ਦੇ ਵਿੱਚ ਦਰਸ਼ਨ ਦਿੰਦੇ ਹੋ, 2 ਘੰਟੇ ਸ਼ਾਮ ਦੇ ਦੀਵਾਨ ਦੇ ਵਿੱਚ ਦਰਸ਼ਨ ਦਿੰਦੇ ਹੋ, ਬਾਕੀ 20 ਘੰਟੇ ਬਚਦੇ ਨੇ, ਕਿ 20 ਘੰਟਿਆਂ ਦੇ ਵਿੱਚ ਤੁਸੀਂ ਆਰਾਮ ਨਹੀਂ ਕਰ ਸਕਦੇ ਕਿ ਸੰਗਤ ਵਿੱਚ ਬੈਠੇ ਹੋਏ ਸੌ ਰਹੇ ਹੋ, ਉਂਗਲਾ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜੋਗਾ ਸਿੰਘ ਨੀਂਦਰਾ ਬੜਾ ਹੋ ਗਿਆ, ਸਾਰੀ ਰਾਤ ਜੋਗਾ ਸਿੰਘ ਮੈਂ ਜਾਗਦਾ ਰਿਹਾ। ਜੋਗਾ ਸਿੰਘ ਬੜਾ ਹੈਰਾਨ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਕਿਉਂ ਜਾਗੇ? ਕਹਿਣ ਲੱਗੇ ਕੰਮ ਹੀ ਐਸਾ ਸੀ, ਮੈਨੂੰ ਜਾਗਣਾ ਪਿਆ, ਮੈਂ ਤੇ ਸਾਰੀ ਰਾਤ ਨਹੀਂ ਸੁੱਤਾ। ਜੋਗਾ ਸਿੰਘ ਕਹਿੰਦਾ ਆ ਜਿਹੜੇ ਤੁਹਾਡੇ ਆਲੇ ਦੁਆਲੇ ਮੋਟੇ ਮੋਟੇ ਢਿੱਡਾਂ ਵਾਲੇ ਮਸੰਦ ਬੈਠੇ ਨੇ, ਇਹ ਨਹੀਂ ਸੀ ਉਸ ਜਗ੍ਹਾ ਤੇ ਜਾਗ ਸਕਦੇ ਜਿੱਥੇ ਤੁਸੀਂ ਜਾਗੇ, ਰਾਤ ਨੀਂਦਰਾ ਕੱਟਿਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਹੀਂ ਜੋਗਾ ਸਿੰਘ, ਜਿੱਥੇ ਮੈਂ ਨੀਂਦਰਾ ਕੱਟਿਆ ਹੈ ਨਾ, ਉੱਥੇ ਇਹਨਾਂ ਦੇ ਵਿੱਚੋਂ ਕੋਈ ਨੀਂਦਰਾ ਨਹੀਂ ਸੀ ਕੱਟ ਸਕਦਾ। ਜੋਗਾ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਂ ਹੁੰਦਾ ਨਾ ਤੁਹਾਡੇ ਕੋਲ, ਤੇ ਕਦੇ ਵੀ ਤੁਹਾਨੂੰ ਮੈਂ ਨੀਂਦਰਾ ਨਾ ਕੱਟਣ ਦਿੰਦਾ, ਮੈਂ ਜਾਗਦਾ ਜਿੱਥੇ ਤੁਸੀਂ ਜਾਗੇ ਹੋ। ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ ਨੇ ਜੋਗਾ ਸਿੰਘ, ਜੇ ਤੂੰ ਹੁੰਦਾ ਤੇ ਮੈਂ ਨੀਂਦਰਾ ਕਿਉਂ ਕੱਟਦਾ? ਤੇਰੇ ਵਾਸਤੇ ਤੇ ਮੈਂ ਹੁਣ ਨੀਂਦਰਾ ਕੱਟਿਆ ਹੈ, ਸਾਰੀ ਰਾਤ ਜਾਗਦਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋਗਾ ਸਿੰਘ, ਮੈਂ ਮੰਨਦਾ ਹਾਂ ਜੇ ਤੂੰ ਹੁੰਦਾ ਤੇ ਮੈਂ ਨੀਂਦਰਾ ਕਦੇ ਨਾ ਕੱਟਦਾ, ਤੇ ਨਾ ਹੀ ਤੂੰ ਕੱਟਣ ਦੇਣਾ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੋਗਾ ਸਿੰਘ, ਛੱਡ ਇਹਨਾਂ ਗੱਲਾਂ ਨੂੰ, ਇਹ ਗੱਲਾਂ ਫੇਰ ਕਰਾਂਗੇ, ਪਹਿਲਾਂ ਤੂੰ ਰਾਹ ਦੀ ਗੱਲ ਦੱਸ ਕਿ ਕਿਸ ਤਰ੍ਹਾਂ ਪਹੁੰਚਿਆ, ਰਸਤੇ ਦੇ ਵਿੱਚ ਕੋਈ ਔਖਿਆਈ ਕੋਈ ਤਕਲੀਫ ਤੇ ਨਹੀਂ ਹੋਈ? ਕਹਿੰਦਾ ਸੱਚੇ ਪਾਤਸ਼ਾਹ ਕੋਈ ਤਕਲੀਫ ਨਹੀਂ ਹੋਈ, ਰਾਜ਼ੀ ਖੁਸ਼ੀ ਪਹੁੰਚਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਤੇ ਰੁਕਿਆ ਤੇ ਨਹੀਂ, ਕਿਤੇ ਅਟਕਿਆ ਤੇ ਨਹੀਂ? ਤੇ ਜੋਗਾ ਸਿੰਘ ਦੇ ਮਨ ਦੇ ਵਿੱਚ ਹੰਕਾਰ ਵਧਿਆ ਹੋਇਆ ਸੀ, ਕਹਿੰਦਾ ਸੱਚੇ ਪਾਤਸ਼ਾਹ ਜਿਹੜਾ ਲਾਵਾਂ ਵਿੱਚ ਛੱਡ ਕੇ ਆਇਆ ਹੋਵੇ ਉਹਨੂੰ ਅਟਕਣਾ ਸੋਚਦਾ? ਮੈਂ ਤੇ ਬੜੀ ਛੇਤੀ ਪਹੁੰਚਿਆ। ਸਤਿਗੁਰੂ ਜੀ ਕਹਿੰਦੇ ਨੇ ਫੇਰ ਵੀ ਕਿਤੇ ਰੁਕਿਆ ਹੋਵੇਗਾ, ਕਿਤੇ ਪਾਣੀ ਪੀਤਾ ਹੋਵੇਗਾ, ਕਿਤੇ ਰੋਟੀ ਖਾਧੀ ਹੋਵੇਗੀ? ਤੇ ਜੋਗਾ ਸਿੰਘ ਕਹਿੰਦਾ ਹਾਂ ਥੋੜਾ ਜਿਹਾ ਰੁਕਿਆ ਸੀ, ਹੁਸ਼ਿਆਰਪੁਰ ਸੱਚੇ ਪਾਤਸ਼ਾਹ ਮਾੜਾ ਜਿਹਾ ਜਲ ਪਾਣੀ ਛਕਿਆ ਸੀ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੋਗਾ ਸਿੰਘ ਮਾੜਾ ਜਿਹਾ ਜਲ ਪਾਣੀ ਨਹੀਂ ਛਕਿਆ, ਤੂੰ ਸਾਰੀ ਰਾਤ ਹੁਸ਼ਿਆਰਪੁਰ ਦੇ ਵਿੱਚ ਰਹਿ ਤੇ ਮੈਨੂੰ ਵੇਸਵਾ ਦੇ ਦੁਆਰ ਦਾ ਚੌਕੀਦਾਰ ਬਣਾ ਕੇ ਖਿਲਾਰ ਛੱਡਿਆ, ਤੇ ਹੁਣ ਕਹਿੰਦਾ ਨਿੰਦਰੇ ਕਾਹਦੇ ਚੜੇ ਹੋਏ ਨੇ? ਮੈਂ ਤੇ ਸਾਰੀ ਰਾਤ ਜਾਗਦਾ ਰਿਹਾ, ਚੌਕੀਦਾਰ ਬਣ ਕੇ ਹਿਫਾਜ਼ਤ ਕਰਦਾ ਰਿਹਾ ਤੇਰੇ ਧਰਮ ਦੀ, ਤੇ ਤੂੰ ਮੈਨੂੰ ਕਹਿੰਦਾ ਕਿ ਮਾੜਾ ਜਿਹਾ ਜਲ ਪਾਣੀ ਛਕਿਆ? ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਤੇ ਜੋਗਾ ਸਿੰਘ ਦੇ ਮਨ ਦਾ ਗਰੂਰ ਸਾਰਾ ਖਤਮ ਹੋ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮਾਫ ਕਰ ਦਿਓ। ਉਸ ਵੇਲੇ ਜੋਗਾ ਸਿੰਘ ਦੇ ਵਿੱਚ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਜਿਹੜਾ ਵਾਰਤਾਲਾਪ ਹੋਇਆ, ਜਿਹੜੇ ਸਵਾਲ ਜਵਾਬ ਹੋਏ ਨੇ, ਉਹਨੂੰ ਵੀ ਕਵੀ ਜੀਵਨ ਸਿੰਘ ਜੀ ਨੇ ਆਪਣੀ ਇੱਕ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ। ਜਿਸ ਤਰ੍ਹਾਂ ਕਵੀ ਜੀਵਨ ਸਿੰਘ ਜੀ ਨੇ ਬਿਆਨ ਕੀਤਾ ਹੈ ਆਪਣੀ ਕਵਿਤਾ ਦੇ ਨਾਲ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਜੋਗਾ ਸਿੰਘ ਨੂੰ ਤਕਾ ਕੇ ਗੁਰੂ ਅੱਖੀਆਂ ਮਿਲਾ ਕੇ, ਮੁਖੋਂ ਕਹਿੰਦੇ ਨੇ ਸੁਣਾ ਕੇ ਹੌਸਲਾ ਜੇ ਤਾਰ ਦੋ, ਕਾਨੂੰ ਜਾਨੂੰ ਹਾਰ ਵੇ, ਵੇਸਵਾ ਦੇ ਦਰ ਉੱਤੇ ਨਾ ਖਲਾਰ ਦੋ, ਕਰ ਦੋ ਵਿਚਾਰ ਵੇ, ਵੇਸਵਾ ਦੇ ਦਰ ਉੱਤੇ ਨਾ ਖਲਾਰ ਦੋ, ਕਰ ਦੋ ਵਿਚਾਰ ਵੇ, ਸੁਣੀ ਗੁਰਾਂ ਦੀ ਜਾਂ ਗੱਲ ਵਿੱਚੋਂ ਗਿਆ ਦਿਲ ਹਲ, ਸੁਣੀ ਗੁਰਾਂ ਦੀ ਜਾਂ ਗੱਲ ਵਿੱਚੋਂ ਗਿਆ ਦਿਲ ਹਲ, ਪਿਆ ਕਾਲ ਜੇ ਨੂੰ ਸਲ ਹੈ ਦੁਹਾਈ ਮਾਲਕਾ, ਮੈਂ ਵੇਲਾ ਨਾ ਸੰਭਾਲਿਆ, ਲੋਕ ਪਰ ਲੋਕ ਦੇ ਸਹਾਈ ਮਾਲਕਾ, ਮੈਂ ਤੇਰਾ ਭੇਦ ਪਾਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਮੈਂ ਤੇਰਾ ਭੇਦ ਪਾ ਲਿਆ। ਦਸ ਜੋਗਾ ਸਿੰਘ ਭਾਈ ਕਿੱਥੇ ਰਾਤ ਹੈ ਬਿਤਾਈ, ਦਸ ਜੋਗਾ ਸਿੰਘ ਭਾਈ ਕਿੱਥੇ ਰਾਤ ਹੈ ਬਿਤਾਈ, ਸਾਡੀ ਸਿੱਖਿਆ ਭੁਲਾਈ ਮਨ ਨੂੰ ਜੇ ਮਾਰ ਦੋ ਬੇੜਾ ਹੁੰਦਾ ਪਾਰ ਵੇ, ਵੇਸਵਾ ਦੇ ਦਾਰੇ ਉੱਤੇ ਨਾ ਖਲਾਰ ਦੋ ਕਰ ਦੋ ਵਿਚਾਰ ਵੇ, ਵੇਸਵਾ ਦੇ ਦਾਰੇ ਉੱਤੇ ਨਾ ਖਲਾਰ ਦੋ ਕਰ ਦੋ ਵਿਚਾਰ ਵੇ, ਵਸ ਹੋਇਆ ਹੰਕਾਰ ਟੁੱਟੀ ਤੇਰੇ ਵੱਲੋਂ ਤਾਰ, ਵਸ ਹੋਇਆ ਹੰਕਾਰ ਟੁੱਟੀ ਤੇਰੇ ਵੱਲੋਂ ਤਾਰ, ਪੁੱਜਾ ਪੁਰ ਹੁਸ਼ਿਆਰ ਲੱਗੀ ਫਾਈ ਮਾਲਕਾ ਪੈਰ ਮੈਂ ਫਸਾ ਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਮੈਂ ਤੇਰਾ ਭੇਦ ਪਾ ਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਮੈਂ ਤੇਰਾ ਭੇਦ ਪਾ ਲਿਆ, ਕਿਤੇ ਥੰਮ ਨੂੰ ਤਪਾ ਕੇ ਅਤੇ ਜੱਫੀ ਨਾਲ ਪਾ ਕੇ, ਕਿਤੇ ਥੰਮ ਨੂੰ ਤਪਾ ਕੇ ਅਤੇ ਜੱਫੀ ਨਾਲ ਪਾ ਕੇ, ਖੂਨੀ ਹਾਥੀ ਅੱਗੇ ਡਾਕੇ ਮੈਨੂੰ ਜੇ ਵੰਗਾਰ ਦੋ ਆ ਕੇ ਲੈਂਦਾ ਸਾਰ ਵੇ, ਵੇਸਵਾ ਦੇ ਦਾਰੇ ਉੱਤੇ ਨਾ ਖਲਾਰ ਦੋ ਕਰ ਦੋ ਵਿਚਾਰ ਵੇ, ਵੇਸਵਾ ਦੇ ਦਾਰੇ ਉੱਤੇ ਨਾ ਖਲਾਰ ਦੋ ਕਰ ਦੋ ਵਿਚਾਰ ਵੇ, ਸੋਲਾਂ ਲਾਏ ਕੇ ਸ਼ਿੰਗਾਰ ਚੜਿਆ ਏ ਫੌਜਦਾਰ, ਸੋਲਾਂ ਲਾਏ ਕੇ ਸ਼ਿੰਗਾਰ ਚੜਿਆ ਏ ਫੌਜਦਾਰ, ਹੱਥ ਲੈ ਕੇ ਤਲਵਾਰ ਕੰਮ ਦੀ ਮਾਲਕਾ ਵਾਰ ਸੋ ਚਲਾ ਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਮੈਂ ਤੇਰਾ ਭੇਦ ਪਾ ਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਮੈਂ ਤੇਰਾ ਭੇਦ ਪਾ ਲਿਆ, ਮੱਥਾ ਸ਼ਾਹ ਨਾਲ ਲਾਉਣੋ ਮੋਈ ਗਊ ਨੂੰ ਜੀਵਨੋ, ਮੱਥਾ ਸ਼ਾਹ ਨਾਲ ਲਾਉਣੋ ਮੋਈ ਗਊ ਨੂੰ ਜੀਵਨੋ, ਉਹ ਕਿਤੇ ਹੋਰ ਅਜ ਮੋਨੋ ਜ਼ੁਲਮ ਨਾ ਗੁਜ਼ਾਰ ਦੋ ਦਿਲ ਆਵਾਜ਼ਾਰ ਵੇ, ਵੇਸਵਾ ਦੇ ਦਾਰੇ ਉੱਤੇ ਨਾ ਖਲਾਰ ਦੋ ਕਰ ਦੋ ਵਿਚਾਰ ਵੇ, ਵੇਸਵਾ ਦੇ ਦਾਰੇ ਉੱਤੇ ਨਾ ਖਲਾਰ ਦੋ ਕਰ ਦੋ ਵਿਚਾਰ ਵੇ, ਤੇਰਾ ਭਗਤ ਵਛਲ ਨਾ ਅਤੇ ਸੱਚ ਕਾਂ ਸੁਣਾ, ਤੇਰਾ ਭਗਤ ਵਛਲ ਨਾ ਅਤੇ ਸੱਚ ਕਾਂ ਸੁਣਾ, ਫੜ ਜੀਵਨ ਦੀ ਬਾਂਹ ਬੰਨੇ ਲਾਈ ਮਾਲਕਾ ਡੁੱਬਦਾ ਤਰਾ ਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਤੇਰਾ ਭੇਦ ਪਾ ਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਮੈਂ ਤੇਰਾ ਭੇਦ ਪਾ ਲਿਆ, ਲੋਕ ਪਰਲੋਕ ਦੇ ਸਹਾਈ ਮਾਲਕਾ ਮੈਂ ਤੇਰਾ ਭੇਦ ਪਾ ਲਿਆ। ਇਸ ਤਰੀਕੇ ਦੇ ਨਾਲ ਕਵੀ ਜੀਵਨ ਸਿੰਘ ਜੀ ਨੇ ਇਸ ਵਿਥਿਆ ਨੂੰ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ, ਉਹ ਵੀ ਆਪਣੀਆਂ ਕਵਿਤਾਵਾਂ ਦੇ ਨਾਲ, ਸਰਲ ਕਵਿਤਾਵਾਂ ਦੇ ਨਾਲ ਇਸੇ ਹੀ ਇਤਿਹਾਸ ਨੂੰ ਅੰਕਿਤ ਕਰਦੇ ਨੇ। ਹੁਣ ਮੈਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਇਸ ਪੂਰੀ ਜੋਗਾ ਸਿੰਘ ਦੀ ਸਾਖੀ ਨੂੰ ਬਿਆਨ ਕਰਾਂਗਾ। ਇੱਕ ਵਾਰ ਪਸ਼ੌਰ ਦੀ ਆਈ ਸੰਗਤ, ਉਹਨਾਂ ਵਿੱਚ ਇੱਕ ਛੋਟਾ ਬਾਲ ਸੋਹਣਾ, ਭੱਜਾ ਫਿਰੇ ਦੀਵਾਨ ਦੇ ਵਿੱਚ ਸਾਰੇ ਹੋਣਹਾਰ, ਉਹ ਬਾਲ ਕਮਾਲ ਸੋਹਣਾ, ਗੁਰੂ ਵੇਖ ਕੇ ਉਸ ਨੂੰ ਖੁਸ਼ ਹੋਏ, ਪਾਸ ਸੱਦਿਆ ਨਾਲ ਖਿਆਲ ਸੋਹਣਾ, ਦਸ ਨਿੰਗਰਾ ਭਾਈ ਤੇਰਾ ਨਾਮ ਕੀ ਏ, ਦਿਸੇ ਭਾਗ ਭਰਿਆ ਤੇਰਾ ਪਾਲ ਸੋਹਣਾ, ਉਸ ਆਖਿਆ ਸੀ ਮੇਰਾ ਨਾਮ ਜੋਗਾ ਹੈ ਰੱਖਿਆ ਮਾਪਿਆਂ ਪਾਲ ਸੋਹਣਾ, ਗੁਰੂ ਆਖਦੇ ਭਾਈ ਤੂੰ ਕਿਹਦੇ ਜੋਗਾ, ਜੀ ਮੈਂ ਗੁਰਾਂ ਜੋਗਾ ਕਹਿੰਦਾ ਲਾਲ ਸੋਹਣਾ, ਜੇ ਤੂੰ ਗੁਰਾਂ ਜੋਗਾ ਗੁਰੂ ਤੇਰੇ ਜੋਗੇ, ਹੋਇਆ ਵਾ ਜਵਾਬ ਸਵਾਲ ਸੋਹਣਾ, ਸਾਡੇ ਪਾਸ ਤੂੰ ਰਹੋ ਕਰਤਾਰ ਸਿੰਘਾ, ਖਾ ਪੀ ਹੰਡਾ ਬਿਸਾਲ ਸੋਹਣਾ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਆਖਿਆ ਸੱਚੇ ਪਾਤਸ਼ਾਹ ਮੈਂ ਤੁਹਾਡੇ ਜੋਗਾ, ਤੇ ਸਤਿਗੁਰਾਂ ਨੇ ਆਖਿਆ ਕਿ ਜੇ ਤੂੰ ਸਾਡੇ ਜੋਗਾ ਅਸੀਂ ਤੇਰੇ ਜੋਗੇ, ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਡੇ ਕੋਲ ਹੀ ਰਹਿ।
ਮਾਪੇ ਚਲੇ ਗਏ ਦਰਸ ਦੀਦਾਰ ਕਰਕੇ, ਰਿਹਾ ਸਤਿਗੁਰਾਂ ਪਾਸ ਹੀ ਆਏ ਜੋਗਾ, ਖਾਣ ਪੀਣ ਦੀ ਕੁਝ ਪਰਵਾਹ ਨਾ ਸੀ, ਚੰਗਾ ਖਾਏ ਤੇ ਚੰਗਾ ਹੰਡਾਏ ਜੋਗਾ, ਸਤਿਗੁਰੂ ਜੀ ਬੜਾ ਪਿਆਰ ਕਰਦੇ,
ਦੇਂਦੇ ਸਿੱਖਿਆ ਪਾਸ ਬੈਠਾਏ ਜੋਗਾ ਚੰਗਾ ਵਿਦਿਆ ਪੜ ਕੇ ਤਾਕ ਹੋਇਆ ਜੰਗੀ ਕੰਮ ਵੱਲੇ ਪ੍ਰੀਤ ਲਾਏ ਜੋਗਾ ਸਤਿਗੁਰਾਂ ਨੂੰ ਈਸ਼ਵਰ ਰੂਪ ਲਖ ਕੇ ਤਨ ਮਨ ਸਿਉ ਸੇਵ ਕਮਾਏ ਜੋਗਾ ਚੰਗੇ ਸੋਹਣੇ ਖਿਆਲਾਂ ਦਾ ਬਣ ਗਿਆ ਸਿੱਖੀ ਸਿਦਕ ਪ੍ਰੇਮ ਨਿਭਾਏ ਜੋਗਾ ਜਿਹਾ ਰੂਪ ਸੋਹਣਾ ਤੇ ਅਮਲ ਸੋਹਣੇ ਹਰ ਇੱਕ ਦੇ ਚਿਤ ਨੂੰ ਪਾਏ ਜੋਗਾ ਛਕ ਅੰਮ੍ਰਿਤ ਤਿਆਰ ਬਰ ਤਿਆਰ ਹੋਇਆ ਜੋਗਾ ਸਿੰਘ ਅਖੀਰ ਬਣ ਜਾਏ ਜੋਗਾ ਸਤਿਗੁਰਾਂ ਦੇ ਰਹੇ ਹਜ਼ੂਰ ਸਦਾ ਜੋ ਕਹਿਣ ਬਜਾ ਲਿਆਏ ਜੋਗਾ ਹੋ ਗਿਆ ਜਵਾਨ ਕਰਤਾਰ ਸਿੰਘਾ ਭਗਤੀ ਵੀਰਤਾ ਗੁਣ ਰਖਾਏ ਜੋਗਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਦੇ ਹਜ਼ੂਰ ਰਿਹਾ ਬਚਪਨ ਦੇ ਵਿੱਚ ਆਇਆ ਸੀ ਜਵਾਨ ਹੋ ਗਿਆ ਚੰਗਾ ਉੱਚਾ ਲੰਮਾ ਪਾਸ ਰਹਿੰਦਿਆਂ ਗੁਰਾਂ ਦੇ ਚਿਰ ਹੋਇਆ ਜੋਗਾ ਸਿੰਘ ਭਰਪੂਰ ਜਵਾਨ ਹੋਇਆ ਉਹਦੇ ਮਾਪਿਆਂ ਆਣ ਕੇ ਅਰਜ਼ ਕੀਤੀ ਹੁਣ ਪੂਰਾ ਜਵਾਨ ਇਹ ਆਣ ਹੋਇਆ ਇਹਦਾ ਰਚਿਆ ਹੈ ਵਿਆਹ ਅਸਾਂ ਹੋਰ ਸਭ ਤਿਆਰ ਸਮਾਨ ਹੋਇਆ ਦਿਓ ਆ ਗਿਆ ਇਹ ਸਾਡੇ ਨਾਲ ਜਾਵੇ ਖੁਸ਼ੀ ਪਾ ਕੇ ਤੁਰ ਤਰਵਾਣ ਹੋਇਆ ਜੋਗਾ ਸਿੰਘ ਨੂੰ ਆਪਣੀ ਸਿੱਖੀ ਉੱਤੇ ਸੀ ਦਿਲ ਦੇ ਵਿੱਚ ਗੁਮਾਨ ਹੋਇਆ ਉਹਦੇ ਪਰਖ ਨੇ ਲਈ ਕਰਤਾਰ ਸਿੰਘਾ ਡਾਢਾ ਸਮਾਂ ਇਹ ਵਿੱਚ ਪਛਾਣ ਹੋਇਆ ਮਾਪੇ ਲੈ ਗਏ ਆਗਿਆ ਲੈ ਕੇ ਕਿ ਵਿਆਹ ਕਰ ਦੀਏ ਜੋਗੇ ਦਾ ਕਵੀ ਕਰਤਾਰ ਸਿੰਘ ਜੀ ਲਿਖਦੇ ਨੇ ਕਿ ਗੁਮਾਨ ਆ ਗਿਆ ਸਿੱਖੀ ਦਾ ਜੋਗੇ ਦੇ ਮਨ ਦੇ ਅੰਦਰ ਇਸ ਕਰਕੇ ਸਤਿਗੁਰਾਂ ਨੇ ਇੱਕ ਪ੍ਰੀਖਿਆ ਦੇ ਵਿੱਚ ਪਾ ਦਿੱਤਾ ਇੱਕ ਸਿੰਘ ਨੂੰ ਪਿੱਛੋਂ ਤਿਆਰ ਕਰਕੇ ਕੀਤੀ ਆਗਿਆ ਪੂਰੀ ਬਜਾ ਦੇਵੀ ਪਿੱਛੇ ਪਿੱਛੇ ਨੂੰ ਜਾ ਤੂੰ ਵੀ ਨਾ ਆਪਣਾ ਆਪ ਲਖਾ ਦੇਵੀ ਜੋਗਾ ਸਿੰਘ ਲਾਵਾਂ ਦੋ ਲੈ ਚੁੱਕੇ ਸਾਡਾ ਖਾਤੇ ਹੱਥ ਫੜਾ ਦੇਵੀ ਦੇਖੀ ਖੁੰਜਣਾ ਜਾਈ ਕਰਤਾਰ ਸਿੰਘਾ ਤੀਰ ਵਿੱਚ ਤਕਦੀਰ ਚਲਾ ਦੇਵੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਜ਼ਿਕਰ ਕਰਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਜਦੋਂ ਦੋ ਲਾਵਾਂ ਲੈ ਲਵੇ ਉਸ ਤੋਂ ਬਾਅਦ ਖਤ ਹੱਥ ਦੇ ਵਿੱਚ ਫੜਾ ਦੇਵੀ ਤਕਦੀਰ ਦੇ ਵਿੱਚ ਇਸ ਤਰ੍ਹਾਂ ਤੀਰ ਚਲਾ ਦੇਵੀ ਸਭ ਕਾਰ ਵਿਆਰ ਹੋ ਗਏ ਚੰਗੇ ਫੇਰੇ ਹੁਣ ਸਮਾਨ ਰਚਾ ਦਿੱਤਾ ਪਤੀ ਪਤਨੀ ਨੂੰ ਯੋਗ ਥਾਂ ਉੱਤੇ ਦੋਹਾਂ ਧਿਰਾਂ ਨੇ ਲਿਆ ਬਿਠਾ ਦਿੱਤਾ ਲਾਵਾਂ ਦੋ ਹੀ ਖੁਸ਼ੀ ਦੇ ਨਾਲ ਲਈਆਂ ਭਾਣਾ ਓ ਕਰਤਾਰ ਵਰਤਾ ਦਿੱਤਾ ਝੱਟ ਪਾਸੋਂ ਹੀ ਉੱਠ ਕੇ ਸਿੰਘ ਨੇ ਜੀ ਉਹ ਹੁਕਮਨਾਮਾ ਪਕੜਾ ਦਿੱਤਾ ਮੋਹਰ ਸਤਿਗੁਰਾਂ ਦੀ ਵੇਖ ਖੋਲ ਪੜਿਆ ਜਿੱਥੇ ਕਦਮ ਸੀ ਉੱਥੇ ਟਿਕਾ ਦਿੱਤਾ ਅਗਾਂ ਚੁੱਕਣਾ ਪੈਰ ਕਰਤਾਰ ਸਿੰਘਾ ਸਿਦਕ ਕੰਨ ਦੇ ਵਿੱਚ ਸੁਣਾ ਦਿੱਤਾ ਦੋ ਹੀ ਲਾਵਾਂ ਲਈਆਂ ਸਨ ਸਿੱਖ ਨੇ ਹੁਕਮਨਾਮਾ ਫੜਾ ਦਿੱਤਾ ਤੇ ਹੁਕਮਨਾਮੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਸੀ ਕਿ ਪੜਦਿਆਂ ਸਾਰ ਹੀ ਸਾਡੇ ਵੱਲ ਤੁਰ ਪੈ ਜਿਹੜਾ ਵੀ ਕੰਮ ਕਰਦਾ ਹੋਵੇ ਛੱਡ ਵਿੱਚ ਹੁਕਮਨਾਮੇ ਦੇ ਵਿੱਚ ਲਿਖਿਆ ਸੀ ਜਦੋਂ ਪੜੇ ਤੇ ਨਜ਼ਰ ਦੌੜਾ ਜਲਦੀ ਜਿਸ ਵਕਤ ਤੈਨੂੰ ਮਿਲੇ ਹੁਕਮਨਾਮਾ ਉਸੇ ਵਕਤ ਸਾਡੇ ਵਾਲੇ ਆ ਜਲਦੀ ਜਿਹੜਾ ਕੰਮ ਕਰਦਾ ਹੋਵੇ ਛੱਡ ਵਿੱਚ ਉਸੇ ਥਾਂ ਪੰਜਾਬ ਨੂੰ ਤਾ ਜਲਦੀ ਇਹ ਪੜਦਿਆਂ ਸਾਰ ਕਰਤਾਰ ਸਿੰਘਾ ਸਮਾਂ ਹੋਰ ਗਿਆ ਉੱਥੇ ਛਾ ਜਲਦੀ ਸਤਿਗੁਰਾਂ ਦੇ ਹੁਕਮਨਾਮੇ ਨੂੰ ਪੜਿਆ ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਸੀ ਜੋਗਾ ਸਿੰਘਾ ਜਿਹੜਾ ਵੀ ਕੰਮ ਕਰਦਾ ਹੋਵੇ ਛੱਡ ਵਿੱਚ ਲਾਵਾਂ ਲੈਣ ਦੇ ਨਾਲ
ਕੋਈ ਬਹੁਤਾ ਸਮਾਂ ਨਹੀਂ ਸੀ ਲੱਗਦਾ। ਲਾਵਾਂ ਲੈ ਵੀ ਸਕਦਾ ਸੀ, ਪਰ ਹੁਕਮ ਸੀ ਕਿ ਜਿਹੜਾ ਕੰਮ ਕਰਦਾ ਹੋਵੇ ਛੱਡ ਵਿੱਚੇ। ਜੇ ਲਾਵਾਂ ਪੂਰੀਆਂ ਹੋ ਜਾਂਦੀਆਂ ਤੇ ਫਿਰ ਤੇ ਕੰਮ ਪੂਰਾ ਹੋ ਜਾਣਾ ਸੀ, ਇਸ ਕਰਕੇ ਕੰਮ ਨੂੰ ਵਿੱਚੇ ਛੱਡਣ ਦੀ ਚਾਹ ਨੂੰ ਉਹਨੇ ਧਾਰਨ ਕੀਤਾ। ਇਸੇ ਕਰਕੇ ਛੇਤੀ ਸਤਿਗੁਰਾਂ ਦੇ ਵੱਲ ਉਹਨੇ ਤੁਰਨ ਦਾ ਇਰਾਦਾ ਬਣਾਇਆ। ਇੱਕ ਸਿਦਕ ਤੇ ਦੂਸਰੀ ਦੁਨੀਦਾਰੀ, ਪਿਆ ਦੋਹਾਂ ਦਾ ਟਕਰਾਇਆ ਉਥੇ ਹੁਕਮ ਗੁਰਾਂ ਦਾ ਉਸ ਦੇ ਪਰਖਣੇ ਨੂੰ ਪਰਚਾ ਗਿਆ ਇਮਤਿਹਾਨ ਫੜਾਇ ਉਥੇ ਹੁਣ ਵੇਖੀਏ ਕਿਧਰੋਂ ਫੇਲ ਹੋਵੇ ਜ਼ਰਾ ਸੋਚੀਏ ਧਿਆਨ ਲਗਾਇ ਉਥੇ ਖਤ ਪੜਦਿਆਂ ਤੀਸਰੀ ਲਾਂਵ ਲੈਣੋ ਦਿੱਤੀ ਸਿੰਘ ਨੇ ਨਾਸ ਨਾਇ ਉਥੇ ਪੈਰ ਪਿਛਲੇ ਤੋਂ ਪਿਛਾ ਪਰਤ ਪਿਆ ਝਟ ਪਟ ਤਿਆਰੀ ਵਜਾਇ ਉਥੇ ਸਭ ਸਾਕ ਸਬੰਧ ਹੈਰਾਨ ਹੋਏ ਘਰ ਬਾਰ ਗਮੀ ਗਈ ਛਾਇ ਉਥੇ ਇਹ ਕੀ ਪਿਆ ਲੋੜਾ ਛੇਤੀ ਦੱਸ ਸਾਨੂੰ ਦਿੱਤਾ ਸਾਰਿਆਂ ਨੇ ਰੌਲਾ ਪਾਇ ਉਥੇ ਜਿਸ ਕੰਮ ਨੂੰ ਕਰਦਾ ਏ ਛੱਡ ਵਿੱਚੇ ਦਿੱਤਾ ਗੁਰਾਂ ਦਾ ਹੁਕਮ ਦਿਖਾਇ ਉਥੇ ਸਾਰੇ ਕਹਿਣ ਲੱਗੇ ਲਾਵਾਂ ਦੋ ਬਾਕੀ ਜਿਹੜੇ ਸਾਕ ਸਰਬੰਧ ਭਰਾਇ ਉਥੇ ਇਹ ਲੈ ਲੈ ਝਟ ਕਰਤਾਰ ਸਿੰਘਾ ਕਿਹੜਾ ਹੁਣੇ ਤੂੰ ਪਹੁੰਚਣਾ ਜਾਇ ਉਥੇ ਸਾਕ ਸਬੰਧੀਆਂ ਨੇ ਸਾਰਿਆਂ ਰਿਸ਼ਤੇਦਾਰਾਂ ਨੇ ਆਖਿਆ ਦੋ ਤੇ ਲਾਵਾਂ ਰਹਿ ਗਈਆਂ ਨੇ ਇਹ ਝੱਟ ਹੀ ਪੂਰੀਆਂ ਹੋ ਜਾਣਗੀਆਂ ਕਿਹੜਾ ਹੁਣੇ ਤੂੰ ਛੇਤੀ ਪਹੁੰਚ ਜਾਣਾ ਕਿਉਂਕਿ ਪਿਸ਼ੌਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਗਰੀ ਆਨੰਦਪੁਰ ਬੜੀ ਦੂਰ ਹੈ ਤੇ ਜੋਗਾ ਸਿੰਘ ਨੇ ਆਖਿਆ ਗੱਲ ਇਹ ਨਹੀਂ ਹੈ ਗੱਲ ਲਾਵਾਂ ਦੀ ਨਹੀਂ ਹੈ ਗੱਲ ਹੈ ਸਤਿਗੁਰਾਂ ਦੇ ਹੁਕਮ ਦੀ ਸਤਿਗੁਰਾਂ ਨੇ ਹੁਕਮ ਲਿਖਿਆ ਕਿ ਜਿਹੜਾ ਕੰਮ ਕਰਦਾ ਹੋਵੇ ਛੱਡ ਵਿੱਚੇ ਤੇ ਜੇ ਲਾਵਾਂ ਪੂਰੀਆਂ ਹੋ ਗਈਆਂ ਤੇ ਕੰਮ ਜਿਹੜਾ ਕਰ ਰਿਹਾ ਇਹ ਤੇ ਪੂਰਾ ਹੋ ਜਾਵੇਗਾ ਇਸ ਕਰਕੇ ਸਤਿਗੁਰਾਂ ਦਾ ਹੁਕਮ ਪੂਰਾ ਨਹੀਂ ਮੰਨਿਆ ਜਾਵੇਗਾ ਇਸ ਕਰਕੇ ਮੈਂ ਹੁਣ ਰੁਕ ਨਹੀਂ ਸਕਦਾ ਜੋ ਗੁਰਾਂ ਦੀ ਆਗਿਆ ਉਹ ਕਰਨੀ ਰਤੀ ਉਸ ਤਾਈ ਪਰਤਾਵਨਾ ਨਹੀਂ ਝੂਠੀ ਦੁਨੀਆਂ ਵਾਸਤੇ ਦੀਨ ਛੱਡਾਂ ਅੰਤ ਦੁਨੀਆਂ ਨੇ ਨਾਲ ਜਾਵਨਾ ਨਹੀਂ ਸਿੱਖ ਹੋ ਕੇ ਗੁਰਾਂ ਦਾ ਹੁਕਮ ਮੋੜਾਂ ਪੈਂਦੇ ਨਰਕ ਨੂੰ ਕਿਸੇ ਬਚਾਵਨਾ ਨਹੀਂ ਸੱਚ ਦੇ ਕੇ ਕੱਚ ਕਰਤਾਰ ਸਿੰਘਾ ਅਕਲਮੰਦ ਹੋ ਮੂਲ ਵਟਾਵਨਾ ਨਹੀਂ ਜੋਗਾ ਸਿੰਘ ਕਹਿੰਦਾ ਮੈਂ ਅਕਲਮੰਦ ਹਾਂ ਸਿਆਣਾ ਹਾਂ ਮੈਂ ਕੱਚ ਦੇ ਬਦਲੇ ਸੱਚ ਨੂੰ ਕਦੇ ਵਟਾ ਨਹੀਂ ਸਕਦਾ ਅਸੀਂ ਆਖਦੇ ਕਦੋਂ ਤੂੰ ਨਾ ਜਾਵੀਂ ਲਾਵਾਂ ਦੋ ਹੁਣ ਲੈਂਦਿਆਂ ਘਟਦਾ ਕੀ ਦਸ ਦਿਨ ਰਾਹ ਵਿੱਚ ਵੀ ਗੁਜ਼ਰਨੇ ਨੇ ਇੱਕ ਦਿਨ ਸੁਰੇਂਦਿਆਂ ਘਟਦਾ ਕੀ ਘੜੀ ਵਿੱਚ ਕੀ ਹੋਵਣਾ ਗੁਰੂ ਗੁੱਸੇ ਲਾਵਾਂ ਲਹਿਰਾ ਪੈਂਦਿਆਂ ਘਟਦਾ ਕੀ ਮੇਰਾ ਜਾਵਦਾ ਸਿਦਕ ਕਰਤਾਰ ਸਿੰਘਾ ਤੁਹਾਡੀਆਂ ਗੱਲਾਂ ਹੀ ਕਹਿੰਦਿਆਂ ਘਟਦਾ ਕੀ ਸਾਰਿਆਂ ਸਾਕ ਸਬੰਧੀਆਂ ਨੇ ਆਖਿਆ ਕਿ ਕੀ ਘਟਦਾ ਹੈ ਥੋੜਾ ਸਮਾਂ ਜੇਕਰ ਹੋਰ ਲੱਗ ਜਾਏਗਾ ਦਸ ਦਿਨ ਲੱਗ ਜਾਂਦੇ ਨੇ ਤੈਨੂੰ ਪਹੁੰਚਣ ਦੇ ਵਿੱਚ ਉਹ ਕਹਿੰਦਾ ਤੁਹਾਡੀਆਂ ਗੱਲਾਂ ਹੀ ਕਹਿੰਦੀਆਂ ਨੇ ਕੁਝ ਨਹੀਂ ਘਟਦਾ ਮੇਰਾ ਤੇ ਸਿੱਖੀ ਦਾ ਸਿਦਕ ਜਾਂਦਾ ਹੈ ਜੋਗਾ ਸਿੰਘ ਨੇ ਆਖਿਆ ਮੈਂ ਨਹੀਂ ਰੁਕ ਸਕਦਾ ਜੋਰ ਲਾ ਕਬੀਲੇ ਦੇ ਲੋਕ ਥੱਕੇ ਜੋਗਾ ਸਿੰਘ ਨਾ ਕਿਸੇ ਦੀ ਇੱਕ ਮੰਨੀ ਮੂੰਹ ਆਈਆਂ ਕਰ ਰਹੇ ਸਭ ਗੱਲਾਂ ਧਰੀ ਸਿੰਘ ਨੇ ਇੱਕ ਨਾ ਮੂਲ ਕੰਨੀ ਛੋੜ ਕਰ ਨਾਲੋਂ ਜੋੜ ਨਾਲ ਗੁਰਾਂ ਟੁਰ ਪਿਆ ਧਰ ਸਿਦਕ ਪੰਜਾਬ ਵੰਨੀ ਪਰ ਥੋੜਾ ਹੀ ਚੱਲ ਕਰਤਾਰ ਸਿੰਘਾ ਦਿਲ ਵਿੱਚ ਹੰਕਾਰ ਦੀ ਪੰਡ ਬੰਨੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਥੋੜਾ ਹੀ ਪੈਂਡਾ ਤੈਅ ਕੀਤਾ ਸੀ ਪਰ ਹੰਕਾਰ ਦੀ ਵੱਡੀ ਸਾਰੀ ਜਿਹੜੀ ਪੰਡ ਸੀ ਨਾ ਉਹ ਸਿਰ ਤੇ ਆਣ ਪਈ ਜੋਗਾ ਸਿੰਘ ਦੇ ਜਦ ਇੱਕ ਦੋ ਮੰਜ਼ਲਾਂ ਚੱਲ ਆਇਆ ਝੰਡਾ ਦਿਲ ਵਿੱਚ ਆ ਹੰਕਾਰ ਗੱਡੇ ਆਣ ਭਰਮਤਾ ਬੁੱਧ ਦੇ ਵਿੱਚ ਹੋਈ ਬਾਹਰ ਮਾਰ ਗਿਆਨ ਵਿਚਾਰ ਕੱਢੇ ਮੇਰੇ ਜਿਹਾ ਕੋਈ ਸਿਦਕੀ ਨਹੀਂ ਹੋਣਾ
ਲਾਵਾਂ ਲੈਂਦਿਆਂ ਜੋ ਸੁਣੀ ਨਾਰ ਛੱਡੇ ਹੁਕਮ ਗੁਰਾਂ ਦਾ ਮਨ ਕਰਤਾਰ ਸਿੰਘਾ ਕੌਣ ਮੇਰੇ ਵਾਂਗੂ ਕਾਰੋਬਾਰ ਛੱਡੇ। ਜੋਗਾ ਸਿੰਘ ਦੇ ਮਨ ਦੇ ਵਿੱਚ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਸਿਦਕੀ ਸਿੱਖ ਕੋਈ ਹੋਰ ਨਹੀਂ ਹੋ ਸਕਦਾ ਜਿਹੜਾ ਸਤਿਗੁਰਾਂ ਦੇ ਹੁਕਮ ਨੂੰ ਇੰਨੀ ਦ੍ਰਿੜਤਾ ਦੇ ਨਾਲ ਮੰਨੇ ਕਿ ਵਿਆਹ ਵਿੱਚ ਛੱਡ ਕੇ ਸਤਿਗੁਰਾਂ ਦੇ ਵੱਲ ਤੁਰ ਪਵੇ। ਧਰਮ ਸੀਲ ਸੰਤੋਖ ਸਭ ਦੂਰ ਹੁੰਦੇ ਜਿਸ ਹਿਰਦੇ ਵਿੱਚ ਆਣ ਹੰਕਾਰ ਹੋਵੇ। ਦਇਆ ਖਿਮਾ ਤੇ ਨਿਮਰਤਾ ਜਾਣ ਕੋਹਾਂ ਜਿੱਥੇ ਪਾਪੀ ਹੰਕਾਰ ਸਰਦਾਰ ਹੋਵੇ। ਭਗਤੀ ਪ੍ਰੇਮ ਮਿਲਾਪ ਨੂੰ ਕੌਣ ਪੁੱਛੇ ਜਿਸ ਜਗ੍ਹਾ ਇਹ ਨੰਬਰਦਾਰ ਹੋਵੇ। ਵਾਸਾ ਕਲਾ ਕੁਪਤ ਤੇ ਈਰਖਾ ਦਾ ਸਭ ਗੁਣਾਂ ਦਾ ਨਸ਼ਟ ਭੰਡਾਰ ਹੋਵੇ। ਕਾਮ ਕ੍ਰੋਧ ਲੋਭ ਮੋਹ ਨੂੰ ਸੱਦ ਲੈਂਦਾ ਜਿੱਥੇ ਇਸ ਦਾ ਪੈਰ ਖਲਾਰ ਹੋਵੇ। ਇਹ ਵਿਕਾਰਾਂ ਦਾ ਮੁੱਢ ਕਰਤਾਰ ਸਿੰਘਾ ਜੋ ਤਾਰੇ ਹੰਕਾਰ ਖਵਾਰ ਹੋਵੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹੰਕਾਰ ਬਾਕੀ ਦੇ ਸਾਰਿਆਂ ਵਿਕਾਰਾਂ ਨੂੰ ਵੀ ਆਪਣੇ ਲਾਗੇ ਬੁਲਾ ਲੈਂਦਾ ਜਦੋਂ ਐਸਾ ਹੰਕਾਰ ਆ ਗਿਆ ਜੋਗਾ ਸਿੰਘ ਦੇ ਮਨ ਦੇ ਅੰਦਰ। ਜਿਵੇਂ ਪਿਤਾ ਨੂੰ ਪੁੱਤਰ ਪਿਆਰਾ ਹੁੰਦਾ ਚਾਹੇ ਉਸ ਦਾ ਸਦਾ ਬਚਾ ਜਲਦੀ। ਰੋਗੀ ਵੇਖ ਕੇ ਬੇਟੇ ਨੂੰ ਬਾਪ ਸਿਆਣਾ ਉਹਦੇ ਰੋਗ ਦੀ ਕਰੇ ਦਵਾ ਜਲਦੀ। ਉਸੇ ਤਰ੍ਹਾਂ ਅੰਤਰਯਾਮੀ ਗੁਰੂ ਸੱਚਾ ਜੋਗਾ ਸਿੰਘ ਦਾ ਰੋਗ ਗਿਆ ਪਾ ਜਲਦੀ। ਉਹਦੇ ਦਿਲੋਂ ਹੰਕਾਰ ਦੇ ਪੁੱਟਣੇ ਨੂੰ ਦਿੱਤਾ ਹੋਰ ਹੀ ਖੇਲ ਰਚਾ ਜਲਦੀ। ਚਲਾ ਚੱਲ ਤੇ ਵੱਡੀਆਂ ਮੰਜ਼ਲਾਂ ਕਰ ਪਹੁੰਚਾ ਵਿੱਚ ਦੁਆਬੇ ਦੇ ਆ ਜਲਦੀ। ਜਦ ਆਣ ਵੜਿਆ ਹੁਸ਼ਿਆਰਪੁਰੇ ਬੁੱਧ ਹਾਰ ਗਈ ਪਲਟਾ ਖਾ ਜਲਦੀ। ਸੋਹਣੀ ਵੇਸਵਾ ਵਿੱਚ ਬਾਜ਼ਾਰ ਡਿੱਠੀ ਲਿਆ ਜ਼ੁਲਮ ਜੰਜੀਰ ਫਸਾ ਜਲਦੀ। ਉਹਦੇ ਰੂਪ ਨੂੰ ਦੇਖ ਕੇ ਮੋਹਿਤ ਹੋਇਆ ਗਿਆ ਕਾਮ ਸਰੀਰ ਵਿੱਚ ਤਾ ਜਲਦੀ। ਅਗਾਂ ਪੁੱਟਣਾ ਪੈਰ ਮੁਹਾਲ ਹੋਇਆ ਦਿੱਤਾ ਡੇਰਾ ਸਰਾਂ ਵਿੱਚ ਲਾ ਜਲਦੀ। ਹੋ ਗਿਆ ਬੇਸਬਰ ਕਰਤਾਰ ਸਿੰਘਾ ਸਾਰਾ ਗਿਆਨ ਧਿਆਨ ਭੁਲਾ ਜਲਦੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜੋਗਾ ਸਿੰਘ ਨੂੰ ਸਾਰਾ ਗਿਆਨ ਧਿਆਨ ਭੁੱਲ ਗਿਆ ਤੇ ਵੇਸਵਾ ਦੇ ਰੂਪ ਦੇ ਉੱਤੇ ਲੁਬਾਇਮਣ ਹੋ ਗਏ। ਸਿੱਖ ਚੱਲਿਆ ਵਿਸ਼ੇ ਦੀ ਨਦੀ ਰੁੜਨੇ ਸਤਿਗੁਰੂ ਜੀ ਉਸ ਨੂੰ ਬਚਾਣ ਚੱਲੇ। ਪੈਰ ਪੌੜੀ 84 ਤੇ ਧਰਨ ਲੱਗਾ ਬਾਹੋਂ ਫੜ ਕੇ ਗੋਰੇ ਅਟਕਾਣ ਚੱਲੇ। ਚਿਖਾ ਕਾਮ ਦੀ ਵਿੱਚ ਪੈ ਸੜਨ ਲੱਗਾ ਮੇਰ ਕਰਕੇ ਅੱਗ ਬੁਝਾਣ ਚੱਲੇ। ਨਰਕ ਪੈਣ ਨੂੰ ਦੌੜਿਆ ਹੋਇਆ ਨਾ ਦਰ ਰੋਕ ਕੇ ਪਿਛਾ ਮੁੜਾਣ ਚੱਲੇ। ਖੱਟੀ ਜੂਏ ਦੇ ਵਿੱਚ ਹੈਰਾਨ ਲੱਗਾ ਕਰ ਹੋਸ਼ ਵਿੱਚ ਕੰਨ ਸੁਣਾਣ ਚੱਲੇ। ਇੱਥੇ ਰੁੜਿਆ ਬੰਨੇ ਨਹੀਂ ਕੋਈ ਲੱਗਾ ਧਰੀ ਪੈਰ ਨਾ ਆਖ ਸਮਝਾਣ ਚੱਲੇ। ਲਾਜ ਸਿੱਖ ਦੀ ਤਾਈ ਰਖਾਣ ਚੱਲੇ ਬਿਰਦ ਆਪਣਾ ਤੋੜ ਨਿਭਾਣ ਚੱਲੇ। ਵੇਖ ਸਿੱਖ ਦੇ ਲਈ ਕਰਤਾਰ ਸਿੰਘਾ ਹੋ ਕੇ ਸੰਤਰੀ ਰਾਤ ਲੰਘਾਣ ਚੱਲੇ। ਕਵੀ ਜੀ ਲਿਖਦੇ ਨੇ ਕਿ ਦੇਖੋ ਆਪਣੇ ਸਿੱਖ ਦੇ ਧਰਮ ਦੀ ਰੱਖਿਆ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਸਵਾ ਦੇ ਦੁਆਰ ਦੇ ਚੌਕੀਦਾਰ ਬਣ ਗਏ ਸੰਤਰੀ ਬਣ ਗਏ। ਜੋਗਾ ਸਿੰਘ ਨੂੰ ਮਸਾਂ ਜਹੇ ਰਾਤ ਪਈ ਕਾਮ ਚੇਸ਼ਟਾ ਨੂੰ ਲਿਆ ਤਾਰ ਅੱਗੇ। ਉੱਠ ਡੇਰਿਓ ਵੇਸਵਾ ਵੱਲ ਆਇਆ ਖਲਾ ਸੰਤਰੀ ਉਹਦੇ ਦਰ ਅੱਗੇ। ਉਸ ਝਿੜਕ ਆਖਿਆ ਕੌਣ ਹੈ ਤੂੰ ਭੱਜਾ ਆਉਂਦਾ ਨਹੀਂ ਤੈਨੂੰ ਡਰ ਅੱਗੇ। ਗਏ ਹੋਏ ਨੇ ਅੰਦਰ ਖਾਨ ਸਾਹਿਬ ਖਾਲੀ ਨਹੀਂ ਮੂਰਖਾ ਘਰ ਅੱਗੇ। ਪਿਛਾ ਮੁੜ ਆਇਆ ਪਰ ਸਬਰ ਕਿੱਥੇ ਬੈਠਾ ਰੁੜ ਸੀ ਕਾਮ ਦੇ ਹਾੜੇ ਅੱਗੇ ਥੋੜੀ ਦੇਰ ਪਿੱਛੋਂ ਫੇਰ ਪੌ ਆਇਆ ਖੜਾ ਸੰਤਰੀ ਉਹ ਡਾਂਗ ਫੜ ਅੱਗੇ ਇਸੇ ਤਰ੍ਹਾਂ ਸਾਰੀ ਰਾਤ ਰਿਹਾ ਪਾਉਂਦਾ ਨਾ ਸਕਿਆ ਪੌੜੀਆਂ ਚੜ ਅੱਗੇ ਚੋਬਦਾਰ ਹੁਸ਼ਿਆਰ ਕਰਤਾਰ ਸਿੰਘਾ ਤਿੰਨ ਪੈਰ ਰਿਹਾ ਉਵੇਂ ਖੜਾ ਅੱਗੇ ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸੰਤਰੀ ਬਣ ਕੇ ਖਲੋਗੇ ਜਦੋਂ ਵੀ ਜੋਗਾ ਸਿੰਘ ਆਉਂਦਾ ਤੇ ਝਿੜਕ ਕੇ ਮੋੜ ਦਿੰਦੇ ਨੇ ਖਾਨ ਸਾਹਿਬ ਅੰਦਰ ਗਏ ਹੋਏ ਨੇ ਉਹ ਜਦੋਂ ਬਾਹਰ ਆਉਣਗੇ ਫੇਰ ਤੇਰੀ ਵਾਰੀ ਆਵੇਗੀ ਜਿਵੇਂ ਕਿ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਸੀ ਕਿ ਜੋਗਾ ਸਿੰਘ ਨੇ ਸਮਝਿਆ ਕਿ ਕੋਈ ਰਾਜਾ ਅੰਦਰ ਗਿਆ ਹੋਇਆ ਜਿਹਦਾ ਪਹਿਰੇਦਾਰ ਬਾਹਰ ਖਲੋਤਾ ਹੈ ਜਦੋਂ ਰਾਜਾ ਬਾਹਰ ਆਵੇਗਾ ਤੇ ਫੇਰ ਮੈਂ ਵੇਸਵਾ ਨੂੰ ਜਾ ਕੇ ਮਿਲਾਂਗਾ ਉਸ ਲੈ ਅੰਦਰ ਬੀਤੀ ਰਾਤ ਸਾਰੀ ਪੂਰੀ ਹੋਈ ਨਾ ਦਿਲ ਦੀ ਭਾਵਨਾ ਏ ਪਹਿਰ ਪਿਛਲੇ ਫੇਰ ਜਾਂ ਉੱਠ ਆਇਆ ਕਹਿਆ ਸੰਤਰੀ ਦੱਸ ਕੀ ਚਾਵਨਾ ਏ ਜਾ ਮੂਰਖਾ ਕਰ ਇਸ਼ਨਾਨ ਜਾ ਕੇ ਨਿਤ ਨੇਮ ਦਾ ਵੇਲਾ ਖੁੰਝਾਵਨਾ ਏ ਪੌ ਪੌ ਕਿਉਂ ਆਮਦਾ ਨਰਕ ਵੱਲੇ ਜਾਣ ਬੁੱਝ ਕਿਉਂ ਬੇੜਾ ਰੁੜਾਵਨਾ ਏ ਸਾਰੀ ਰਾਤ ਤੈਨੂੰ ਰੋਕ ਰੱਖਿਆ ਮੈਂ ਮੁੜ ਮੁੜ ਕੇ ਫੇਰ ਤੂੰ ਆਵਨਾ ਏ ਇੱਥੇ ਪਿਆਂ ਗਲ ਗਿਆ ਕਰਤਾਰ ਸਿੰਘਾ ਕਿਉਂ ਆਪਣਾ ਆਪ ਗਵਾਵਨਾ ਏ ਹਾਰ ਕੇ ਸੰਤਰੀ ਨੇ ਆਖਿਆ ਜਾ ਸਿੱਖਾ ਜਾ ਕੇ ਇਸ਼ਨਾਨ ਕਰ ਗੁਰੂ ਦੀ ਬਾਣੀ ਪੜ ਨਾਮ ਜਪ ਇੱਥੇ ਪਿਆਂ ਗਲ ਜਾਂਦਾ ਤੇਰਾ ਧਰਮ ਵਿਗੜ ਜਾਏਗਾ ਇਹ ਸੁਣਦਿਆਂ ਸਾਰ ਹੀ ਕੰਬ ਗਿਆ ਜੋਗਾ ਸਿੰਘ ਦੇ ਤਾਈ ਗਿਆਨ ਹੋਇਆ ਲੂੰ ਕੰਡੇ ਸਰੀਰ ਦੇ ਖੜੇ ਹੋਏ ਆਈ ਹੋਸ਼ ਤੇ ਸਖਤ ਹੈਰਾਨ ਹੋਇਆ ਕੀ ਕਰਨ ਲੱਗਾ ਮੈਂ ਕਾਰ ਹਾਸਾਂ ਸੋਚ ਸੋਚ ਡਾਡਾ ਪਰੇਸ਼ਾਨ ਹੋਇਆ ਭੁੱਬਾ ਮਾਰ ਰੁਨਾ ਕਰਤਾਰ ਸਿੰਘਾ ਗਈ ਹੰਗਤਾ ਤੇ ਪਰੇਸ਼ਾਨ ਹੋਇਆ ਪਛਤਾਵਾ ਕੀਤਾ ਭੁੱਬਾ ਮਾਰ ਮਾਰ ਕੇ ਉੱਚੀ ਉੱਚੀ ਰੋਇਆ ਤੇ ਮਨ ਦਾ ਹੰਕਾਰ ਗੁਮਾਨ ਦੂਰ ਚਲਿਆ ਗਿਆ ਅੰਤਰ ਜਾਮੀ ਗੁਰੂ ਜਾਣਨ ਹਾਰ ਸਭੇ ਕੀ ਜਾ ਕੇ ਮੂੰਹ ਦਿਖਾਵਾਂਗਾ ਮੈਂ ਜਦ ਰਾਹ ਦਾ ਹਾਲ ਕੁਝ ਪੁੱਛਿਓ ਨੇ ਕਿਹੜੀ ਫੋਲ ਕਰਤੂਤ ਸੁਣਾਵਾਂਗਾ ਮੈਂ ਟੁਰ ਪਿਆ ਤੇ ਪੈਰ ਨਾ ਅਗਾਂ ਚੱਲੇ ਸੋਚੇ ਕਿਵੇਂ ਹਜੂਰ ਹੁਣ ਜਾਵਾਂਗਾ ਮੈਂ ਗੁਰਬਖਸ਼ ਨੇ ਹਾਰ ਕਰਤਾਰ ਸਿੰਘਾ ਔਗਣ ਜੋੜ ਕੇ ਹੱਥ ਬਖਸ਼ਾਵਾਂਗਾ ਮੈਂ ਜੋਗਾ ਸਿੰਘ ਪਛਤਾਇਆ ਕਿ ਸਤਿਗੁਰਾਂ ਦੇ ਕੋਲ ਜਦੋਂ ਜਾਵਾਂਗਾ ਕਿਹੜਾ ਮੂੰਹ ਲੈ ਕੇ ਜਾਵਾਂਗਾ ਫਿਰ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਸਤਿਗੁਰੂ ਜੀ ਤੇ ਬਖਸ਼ਣਹਾਰ ਨੇ ਉਹ ਮੈਨੂੰ ਮਾਫ ਕਰ ਦੇਣਗੇ ਮੈਂ ਮਾਫੀ ਮੰਗ ਲਾਂਗਾ ਜੱਕੋ ਤੱਕੇ ਕਰਦਾ ਅੰਤ ਪਹੁੰਚ ਗਿਆ ਮਨ ਮਾਰਿਆ ਹੌਸਲਾ ਢਾ ਪਾਈ ਸਤਿਗੁਰਾਂ ਦੇ ਜਦੋਂ ਹਜੂਰ ਗਿਆ ਗੁਰ ਵੇਖ ਪਏ ਮੁਸਕਰਾ ਪਾਈ ਰਹੀ ਸੁਖ ਸਰੀਰ ਦੀ ਹੁਣ ਤੋੜੀ ਆਇਆ ਹੈ ਵਿਆਹ ਕਰਾ ਪਾਈ ਕਿਵੇਂ ਰਾਤ ਹੁਸ਼ਿਆਰਪੁਰ ਵਿੱਚ ਬੀਤੀ ਜੋਗਾ ਸਿੰਘ ਡਾਡਾ ਸ਼ਰਮਾ ਪਾਈ ਉੱਤੇ ਚਰਨਾਂ ਦੇ ਰੋ ਕੇ ਡਿੱਗ ਪਿਆ ਜੋਗਾ ਸਿੰਘ ਡਾਡਾ ਘਬਰਾ ਪਾਈ ਮੈਨੂੰ ਬਖਸ਼ ਲਓ ਤੁਸੀਂ ਕਰਤਾਰ ਸਿੰਘਾ ਅੱਗੇ ਖੜਾ ਪੱਲਾ ਗਲ ਪਾ ਪਾਈ ਗਲ ਦੇ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਜੋਗਾ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਕਿਰਪਾ ਕਰਕੇ ਖਿਮਾ ਕਰ ਦਿਓ ਮੈਨੂੰ ਬਖਸ਼ ਲਓ ਅੰਤਰ ਜਾਮੀ ਗੁਰੂ ਸਭੋ ਜਾਣਦੇ ਹੋ ਕੀਤਾ ਸੋ ਜੋ ਤੁਸਾਂ ਕਰਾ ਲਿਆ ਏ ਮੈਂ ਤਾਂ ਨਰਕ ਦੇ ਵਿੱਚ ਜਾ ਪਿਆ ਹੈ ਸਾਂ ਦਾਸ ਜਾਣ ਕੇ ਤੁਸਾਂ ਬਚਾ ਲਿਆ ਏ ਪੈਰ ਪੌੜ 84 ਦੀ ਧਰ ਲਿਆ ਸੀ ਬਾਹੋਂ ਫੜ ਤੁਸਾਂ ਉਲਟਾ ਲਿਆ ਏ
ਰੁੜ ਚੱਲਿਆ ਸੀ ਬੇੜਾ ਮੂਲ ਸਣੇ ਹੱਥ ਦੇ ਕੇ ਤੁਸੀਂ ਕਢਾ ਲਿਆਏ ਵਿਸ਼ੇ ਸ਼ੇਰ ਦੇ ਮੂੰਹ ਵਿੱਚ ਜਾ ਪਿਆਸਾਂ ਪਹੁੰਚ ਵੇਲੇ ਸਿਰ ਤੁਸਾਂ ਛੁਡਾ ਲਿਆਏ ਬਿਰਦ ਆਪਣਾ ਪਾਲ ਕਰਤਾਰ ਸਿੰਘਾ ਪੈਂਦੇ ਨਰਕ ਨੂੰ ਪਿਛਾਂ ਭੁਆ ਲਿਆਏ ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਮੈਂ ਨਰਕਾਂ ਦੇ ਵਿੱਚ ਪੈਣ ਲੱਗਾ ਸੀ ਪਰ ਤੁਸੀਂ ਕਿਰਪਾ ਕਰਕੇ ਨਰਕਾਂ ਤੋਂ ਮੈਨੂੰ ਬਾਹਰ ਕੱਢ ਲਿਆ ਮੈਨੂੰ ਭੁੱਲੇ ਨੂੰ ਸਤਿਗੁਰੂ ਬਖਸ਼ ਦੇਣਾ ਮੇਰੇ ਔਗਣਾ ਤਾਈ ਭੁਲਾ ਦਿਓ ਬਿਨਾ ਆਪ ਦੀ ਸ਼ਰਨ ਨਾ ਥਾਂ ਕੋਈ ਔਗਣ ਬਖਸ਼ ਕੇ ਕੰਠ ਲਗਾ ਦਿਓ ਖਿਮਾ ਕਰਨੀ ਪਿਛਲੀ ਭੁੱਲ ਮੇਰੀ ਅੱਗੋਂ ਵਾਸਤੇ ਰਸਤੇ ਪਾ ਦਿਓ ਡਿੱਗਾ ਆਪ ਦੇ ਦਰ ਕਰਤਾਰ ਸਿੰਘਾ ਮੈਨੂੰ ਭਾਵ ਜਲੋਂ ਪਾਰ ਲੰਘਾ ਦਿਓ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਇਸੇ ਹੀ ਪ੍ਰਥਾਏ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਅੰਕਿਤ ਕੀਤਾ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਭ ਮਦ ਲੋਭ ਮੋਹ ਹੰਕਾਰ ਕਰੰਦਾ ਵਿਸ਼ਵਾਸ ਤਰੋਹੀ ਅਕਿਰਤ ਕਣ ਮੋਹੇ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋਗਾ ਸਿੰਘ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਖਿਮਾ ਕਰ ਦਿਓ ਮੈਨੂੰ ਮਾਫ਼ ਕਰ ਦਿਓ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਇਸ ਤਰ੍ਹਾਂ ਜੋਗਾ ਸਿੰਘ ਨੇ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋਗਾ ਸਿੰਘ ਨੂੰ ਬਖਸ਼ ਲਿਆ ਆਪਣੇ ਗਲ ਦੇ ਨਾਲ ਲਾਇਆ ਇਸ ਕੇ ਸਮ ਗੁਰ ਸਿੱਖ ਗੁਰ ਮੋਹੇ ਕਿਉਂ ਨਾ ਉੱਚ ਪਦ ਪ੍ਰਾਪਤ ਹੋਏ ਸਾਰੀ ਸੰਗਤ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਜੋਗਾ ਸਿੰਘ ਵਰਗਾ ਸਿੰਘ ਹੋਵੇ ਤੇ ਮੇਰੇ ਵਰਗਾ ਗੁਰੂ ਹੋਵੇ ਤੇ ਫਿਰ ਜੋਗਾ ਸਿੰਘ ਦਾ ਪਾਰ ਉਤਾਰਾ ਕਿਉਂ ਨਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤਾ ਇਮ ਕੈ ਕਿਰਪਾ ਦ੍ਰਿਸ਼ਟ ਤੇਰਾ ਗਿਆਨਵਾਨ ਸਿੱਖ ਕਰ ਤਿਸ ਬੇਰਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਮੇਰ ਦੀ ਨਜ਼ਰ ਦੇ ਨਾਲ ਤੱਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰਨ ਬ੍ਰਹਮ ਗਿਆਨੀ ਬਣਾ ਦਿੱਤਾ ਜੋਗਾ ਸਿੰਘ ਨੂੰ ਘਰ ਕੋ ਪਠਿਓ ਗਯੋ ਤਤਕਾਲਾ ਕਰੋ ਗ੍ਰਸਤ ਕੀ ਰੀਤ ਬਿਸਾਲਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਈ ਜੋਗਾ ਸਿੰਘ ਹੁਣ ਤੂੰ ਆਪਣੇ ਘਰ ਨੂੰ ਚਲਿਆ ਜਾ ਕੇ ਵਿਆਹ ਕਰਵਾ ਤੇ ਗ੍ਰਸਤ ਦੇ ਮਾਰਗ ਨੂੰ ਧਾਰਨ ਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਫਿਰ ਜੋਗਾ ਸਿੰਘ ਘਰ ਵਾਪਸ ਪਰਤੇ ਕਿਤਕ ਸਮੇ ਬਸ ਆਯੋ ਫੇਰ ਰਹਿਓ ਸਮੀਪੀ ਦਰਸ਼ਨ ਹੇਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਾ ਸਮਾਂ ਬਤੀਤ ਕਰਕੇ ਫੇਰ ਘਰ ਤੋਂ ਵਾਪਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਜੋਗਾ ਸਿੰਘ ਆਨੰਦਪੁਰ ਪਹੁੰਚਿਆ ਅੰਤ ਸਮੇਂ ਉੱਚੋ ਪਦ ਪਾਇਓ ਚਰਨ ਕਮਲ ਗੁਰ ਕੇਰ ਸਮਾਇਓ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਪ੍ਰਕਾਰ ਦੇ ਨਾਲ ਉਹਨੇ ਆਪਣੀ ਸਾਰੀ ਜ਼ਿੰਦਗੀ ਨੂੰ ਬਤੀਤ ਕੀਤਾ ਕਦੇ ਸਤਿਗੁਰਾਂ ਦੇ ਕੋਲ ਆਣ ਕੇ ਸੇਵਾ ਕਰਦਾ ਹੈ ਕਦੇ ਘਰ ਚਲਿਆ ਜਾਂਦਾ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤ ਦੇ ਸਮੇਂ ਦੇ ਉੱਤੇ ਉੱਚੀ ਪਰਮ ਪਦਵੀ ਦੀ ਪ੍ਰਾਪਤੀ ਹੋਈ ਭਾਈ ਜੋਗਾ ਸਿੰਘ ਨੂੰ ਚਰਨ ਕਮਲ ਗੁਰ ਕੇਰ ਸਮਾਇਆ ਜਦੋਂ ਮਰਿਆ ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਵਿੱਚ ਹੀ ਲੀਨ ਹੋ ਗਿਆ ਇਸ ਤਰੀਕੇ ਦੇ ਨਾਲ ਵਾਪਰਿਆ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਨੂੰ ਸਮਾਪਤ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ ਕਰੇ ਪਰਾਜੈ ਗਿਰਪਤੀ ਬਿਜੈ ਸੁਜਸ ਬਹੁ ਪਾਏ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਾਫੀ ਸਾਰੇ ਦਿਨ ਬਤੀਤ ਕੀਤੇ ਨੇ ਪਹਾੜੀ ਰਾਜਿਆਂ ਨੂੰ ਪਰਾਜਾ ਦਿੱਤੀ ਹੈ ਹਾਰ ਦਿੱਤੀ ਹੈ ਤੇ ਬਹੁਤਾ ਹੀ ਜ਼ਿਆਦਾ ਲੋਕਾਂ ਦੇ ਵਿੱਚ ਸਤਿਗੁਰਾਂ ਦਾ ਜਸ ਵਧੇ
ਦੇਸ਼ਨ ਬਦੇਸ਼ ਮੈਂ ਵਿਸ਼ੇਸ਼ ਜਸ ਫੈਲ ਰਹੇ
ਗੁਰੂ ਕੇ ਮੰਨੇ ਦੇ ਨਹੀਂ ਸੂਰਮਾ ਜਹਾਨ ਮੈਂ। ਕਵੀ ਜੀ ਲਿਖਦੇ ਨੇ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸਤਿਗੁਰੂ ਜੀ ਦਾ ਬਹੁਤਾ ਜ਼ਿਆਦਾ ਜਸ ਫੈਲਿਆ। ਸਾਰੇ ਲੋਕੀ ਕਹਿੰਦੇ ਨੇ ਕਿ ਗੁਰੂ ਵਰਗਾ ਸੂਰਮਾ ਦੁਨੀਆਂ ਦੇ ਵਿੱਚ ਹੋਰ ਕੋਈ ਨਹੀਂ। ਸੈਲਨ ਕੁਬਾਲ ਸਾਰੇ ਤੀਨ ਲੱਛ ਸੈਣ ਜੋਰ, ਕਾਲਿਓ ਜੋਰ ਕੋਰ ਨਹੀਂ ਆਵਤ ਬਖਾਣ ਮੈਂ। ਲੋਕੀ ਗੱਲਾਂ ਕਰਦੇ ਨੇ ਕਿ ਪਹਾੜੀ ਰਾਜਿਆਂ ਦੀ ਤਾਕਤ ਵੱਡੀ ਸੀ, 3 ਲੱਖ ਤੋਂ ਜ਼ਿਆਦਾ ਇਹਨਾਂ ਦੇ ਕੋਲ ਸੈਨਾ ਸੀ, ਸਾਰੀ ਸੈਨਾ ਨੂੰ ਨਾਲ ਲੈ ਕੇ ਗਏ, ਵੱਡਾ ਜੋਰ ਲਾ ਕੇ ਵੱਡਾ ਯੁੱਧ ਲੜਿਆ, ਪਰ ਤਾਂ ਵੀ ਹਾਰ ਕੇ ਆਏ। ਕੇਤੇ ਮਾਰ ਲੀਨ ਪੱਟ ਕਾਇਲ ਵਿਸਾਲ ਕੀਨ, ਹਾਰੇ ਹੀਨ ਵਗ ਗਏ ਆਪਣੇ ਸਥਾਨ ਮੈਂ। ਲੋਕੀ ਗੱਲਾਂ ਕਰਦੇ ਨੇ ਕਿ ਕਈਆਂ ਨੂੰ ਮਾਰ ਲਿਆ ਗਿਆ, ਕਈਆਂ ਨੂੰ ਬਹੁਤਾ ਜ਼ਿਆਦਾ ਜ਼ਖਮੀ ਕਰ ਦਿੱਤਾ। ਇਸੇ ਤਰੀਕੇ ਦੇ ਨਾਲ ਪਹਾੜੀ ਆਪਣੀ ਸੈਨਾ ਦੇ ਸਮੇਤ ਹਾਰ ਕੇ ਮੁੜੇ ਆਪਣੀਆਂ ਰਾਜਧਾਨੀਆਂ ਦੇ ਵਿੱਚ। ਪ੍ਰਭੂ ਜੀ ਦੀਵਾਨ ਮੈਂ ਕਮਾਣ ਬਾਣ ਪਾਣ ਮੈਂ, ਬਿਰਾਜੇ ਗੁਣ ਗਿਆਨ ਮੈਂ ਕਿ ਦਾਨ ਸਨ ਮਾਨ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਬੈਠਦੇ ਨੇ, ਕਮਾਣ ਸਤਿਗੁਰਾਂ ਦੇ ਹੱਥਾਂ ਦੇ ਵਿੱਚ ਫੜਿਆ ਹੁੰਦਾ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਗਿਆਨ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਣ। ਜਹਾਂ ਕਹਾਂ ਫੈਲਿਓ ਜੈਸ ਚਾਂਦਨੀ ਬਿਤਾਣ ਮਾਨੋ, ਸਭ ਪਰ ਛਾਇਓ ਜੈਸ ਛਤਰ ਸੇਤ ਸੀਸ ਪਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਬਹੁਤਾ ਹੀ ਜ਼ਿਆਦਾ ਸਤਿਗੁਰਾਂ ਦਾ ਜਸ ਇਸ ਤਰ੍ਹਾਂ ਫੈਲਿਆ ਹੈ ਜਿਵੇਂ ਕਿ ਚੰਦਰਮਾ ਦੀ ਚਾਂਦਨੀ ਫੈਲਦੀ ਹੈ। ਸਭ ਪਰ ਛਾਇਓ ਜੈਸੇ ਛਤਰ ਸੇਸ ਸੀਤ ਪਰ, ਇਸ ਤਰ੍ਹਾਂ ਸਾਰਿਆਂ ਦੇ ਉੱਤੇ ਜਸ ਛਾਇਆ ਹੈ ਕਿ ਜਿਵੇਂ ਚਿੱਟਾ ਛਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਹੋਵੇ। ਹੀਰਾ ਸੋ ਪ੍ਰਕਾਸ਼ ਰਹੋ ਸੁਦਾ ਸਮ ਚਾਹੇ ਸ਼ੰਭ, ਚੌਰ ਸਮ ਝੂਲੇ ਸਮਦਾਏ ਅਵਨੀਸ਼ ਪਰ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਉਹ ਜਸ ਹੀਰੇ ਦੇ ਵਾਂਗ ਪ੍ਰਕਾਸ਼ ਰਿਹਾ ਹੈ, ਸ਼ਿਵ ਜੀ ਉਸ ਜਸ ਨੂੰ ਅੰਮ੍ਰਿਤ ਵਾਂਗੂ ਚਾਹ ਰਹੇ ਹਨ, ਸਾਰੀ ਧਰਤੀ ਦੇ ਰਾਜਿਆਂ ਤੇ ਚੂਲ ਰਿਹਾ ਹੈ, ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਜਵਲ ਚਿੱਟਾ ਜਸ। ਬੀਚ ਸਤ ਸੰਗਤ ਕੇ ਹੰਸਨ ਕੀ ਪੰਗਤ, ਜੋ ਫੂਲ ਰਹੀ ਮਾਲ ਤੁਸੋ ਦੇਸ਼ ਬੀਚ ਘਰ ਘਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸੰਗਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਕੇ ਵੱਡੀ ਸੋਭਾ ਪਾਉਂਦੇ ਨੇ। ਇਸ ਤਰ੍ਹਾਂ ਲੱਗਦਾ ਕਿ ਸਾਰੀ ਸੰਗਤ ਹੰਸਾਂ ਦੇ ਵਰਗੀ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਲਤੀ ਦੇ ਚਿੱਟੇ ਰੰਗ ਦੇ ਫੁੱਲ ਵਰਗੇ ਹੋਣ। ਸਿੰਘ ਜੈ ਸੁਣ ਬਿਰਮਾਏ ਮਨ ਸਭੈ ਜੈ ਹੈ, ਕਚਕੋਰ ਗਨ ਲੋਭੈ ਰਜ ਨੀਸ਼ ਪਰ। ਸਿੰਘ ਜਹੈ ਸੁਣੈ ਬਿਰਮਾਏ ਰਹਿ ਮਨ ਸਭੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਜਦੋਂ ਸੁਣਦੇ ਨੇ ਤੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ ਤੇ ਸਾਰਿਆਂ ਸਿੰਘਾਂ ਦੇ ਮਨ ਸਤਿਗੁਰਾਂ ਦੇ ਉੱਤੇ ਲੁਭਾਏ ਮਨ ਹੋ ਜਾਂਦੇ ਨੇ। ਕਵੀ ਜੀ ਨਾਲ ਪ੍ਰਮਾਣ ਦਿੰਦੇ ਨੇ, ਜੈਸੇ ਹੋਇ ਚਕੋਰ ਗਨ ਲੋਭੈ ਰਜਨੀਸ਼ ਪਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਬਹੁਤੇ ਸਾਰੇ ਚਕੋਰ ਚੰਦਰਮਾ ਦੇ ਉੱਤੇ ਲਵਾਇਮਾਨ ਹੋ ਜਾਂਦੇ ਨੇ, ਇਸੇ ਤਰ੍ਹਾਂ ਸਿੰਘਾਂ ਦੇ ਮਨ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਲਵਾਇਮਾਨ ਹੋ ਜਾਂਦੇ ਨੇ। ਕਵੀ ਜੀ ਨੇ ਲਿਖਿਆ ਰਜਨੀਸ਼ ਪਰ, ਰਜਨੀ ਤੋਂ ਭਾਵ ਹੁੰਦਾ ਰਾਤ ਤੇ ਰਜਨੀ ਦਾ ਪਤੀ ਭਾਵ ਕੇ ਚੰਦਰਮਾ, ਰਜਨੀਸ਼ ਲਿਖਿਆ ਹੈ ਕਵੀ ਸੰਤੋਖ ਸਿੰਘ ਜੀ ਨੇ ਚੰਦਰਮਾ ਦੇ ਵਾਸਤੇ। ਸੁਣਤ ਗਰੀਸ਼ ਕੈ ਗਰੀਸ਼ਨ ਕੇ ਨਾਰ ਗਣ, ਸਹਿਤ ਸਕਤ ਮਨ ਮੂੜ ਜਰ ਬਰ ਜਾਤ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਸ ਇਸੇ ਤਰੀਕੇ ਦੇ ਨਾਲ ਫੈਲਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਸਿੱਖਾਂ ਦੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ, ਪਰ ਦੂਸਰੇ ਪਾਸੇ ਸਾਰੇ ਪਹਾੜੀ ਰਾਜਿਆਂ ਤੇ ਉਹਨਾਂ ਦੇ ਸੈਨਿਕਾਂ ਦੇ ਵਿੱਚ ਬਹੁਤਾ ਹੀ ਜ਼ਿਆਦਾ ਸਤਿਗੁਰਾਂ ਦਾ ਜਸ ਇਹ ਬਹੁਤ ਹੀ ਜ਼ਿਆਦਾ ਚੁਭਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਹਿਣ ਨਹੀਂ ਕਰ ਸਕਦੇ ਸਤਿਗੁਰਾਂ ਦੇ ਜਸ ਨੂੰ, ਉਹ ਸੜਬੜ ਜਾਂਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਫੈਲਿਆ ਹੋਇਆ ਸਿੰਘਾਂ ਦੇ ਵਾਸਤੇ ਸੁਖਦਾਈ ਹੈ, ਪਰ ਵੈਰੀਆਂ ਪਹਾੜੀਆਂ ਦੇ ਵਾਸਤੇ ਇਹ ਦੁਖਦਾਈ ਜਸ ਹੈ। ਸੋ ਇਸ ਤਰੀਕੇ ਦੇ ਨਾਲ ਕਵੀ ਜੀ ਨੇ ਇਸ ਕਥਾ ਨੂੰ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे हैपी होवन हार हे संतह कै सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम
एक ओंकार वाहेगुरु जी की फतेह श्री भगवती जी सहाय पातशाही बारहवीं प्रथम भगवती सिमर कै गुरु नानक लई ते आए फिर अंगद गुर ते अमरदास रामदास हुई सहाय अर्जन हर गोविंद नु सिमरो श्री हर आए श्री हर कृष्ण ते आईया जिस डिठे सब दुख जाए तेग बहादुर सिमरिया करनाउन दावै ताए दसवें पातशाह श्री गुरु गोविंद सिंह जी सब थाई हुए जी सहाय सतगुरु बालक सिंह जी सिमरिया जिन्ना ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्ना ने टुटी ले मिलाए वड्डे प्रताप वाले श्री सतगुरु प्रताप सिंह जी सिमरिया जिन्ना ने कलयुग विच सोच सो ते ना बाणी दा प्रवाह दता चलाए सर्व कला समर्थ श्री सतगुरु जगजीत सिंह जी सिमरिया जिन्ना दी महिमा कही ना जाए हाजरा हजूर पहरे दे मालिक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे हे सच्चे पातशाह जी असे सदा ही भुलण हारा आप सदा ही बख्शिंद पिता हो दरो करो सिखी सिदक बख्शो बेमुख होके ना मरिये पातशाह जी धरती ते धर्मरताओ महामलेश दा नाश करो अपने संत खालसे दा प्रकाश करो गऊ गरीब दे कष्ट नु दूर करो कुल सृष्टि आप जी दा पवित्र नाम जपे किसे नु दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे सतगुरु राम सिंह सच्चे पातशाह जी आप जी दी प्यारी साध संगत ने एकत्र हो के आप जी दे पवित्र नाम दा सिमरन कीता है आप जी दे दर्शना दे निमित दर्शना दी दात बख्शो सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साडिया मना ते वसाउणा जुगां पर्यंत इसे तरह आप जी दा जस गायन करदे रही सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन बिरतिया नु एकाग्रता बख्शो ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे पाणे सरबत दा फला।